ਕੀਰਤਨ ਦੀ ਦਾਤ ਪ੍ਰਾਪਤ ਕਰਦੇ ਨੇ। कीर्तन उस मालक दी ओ बख्शिश है जो भागा तो बिना नसीब नहीं हुंदी। तां गुरु ग्रंथ साहिब जी ने कीर्तन लई जिहड़ा शब्द वरते है उते शब्द एक वरते है, शब्द लई वरते है रतन ते कीर्तन लई वरते है हीरा। जदों आपां पढ़ने हां गुर का शब्द रतन है, शब्द नूं कीमती रतन भी किया, ते जदों कीर्तन दी गल कीती उत्थे साहिब ने शब्द हीरा वरत्या, पर नाल एक गल कह दित्ती, कहन लगे इह उह हीरा नहीं जिहड़ा कोई लखां करोड़ां रुपये दे के खरीद के लै जाए, कीर्तन उह हीरा है। इत्थे शब्द अमोलक नहीं वरत्या, शब्द निर्मोलक वरते है। निर्मोलक दर्ते जिहड़ा मुल तो रहते। साहिब ने अमृत बचन कह कहन लगे कीर्तन निर्मोलक हीरा, कीर्तन वह हीरा है जिस दी कोई भी कीमत अदा नहीं कर सकता। सतगुरु कृपा करे कीर्तन दी दात बच्चों नूं दातार रहमत करके ये मिलती रहे, ते कीर्तन दे नाल ही अंदर नूं टिका मिलने। ठीक है सी कथा विचार भी करनी, खिमा करो भावें मेरा विशा है, पर कथा करदिया कई बारी बंदा अपने कोलों कुछ ना कुछ शब्द रंगत विच दे जांदा है, पर कीर्तन ओ परमेश्वर दी दात है। जदों अंदर टिक जाए ते कीर्तन करदा करदा परमेश्वर दे दर ते मनुख प्रवान हो जांदा है। यही कारण गुरु अर्जुन देव सच्चे पातशाह महाराज जी ने इको बचन कह के सारिया गल्लां मुका दित्तियां। कह लगे हर कीर्त साध संगत है, सिर करमन कह करमा, कौ नानक तिस भयो प्राप्त जिस पुरब लिखे का लै। तन गुरु ग्रंथ साहिब कृपा कर, जो आपां ने विचार आरंभ कीती सी पिछले दिनां तों, साहिब तन गुरु गोबिंद सिंह महाराज जी दी ओ पौड़ी जिस दी संपूर्णता आपां परसों दे शाम दे दीवान विच कीती सी, तेग बहादुर सिमरे घर नौनिद आवै ताए सब थाई खोए सहाए। इथों तक इस पौड़ी दा पार सी। इहदे विच तेग बहादुर जी नाल गुरु शब्द लाना जां बाकी गुरु साहिबाना नाल लाने, प्यारिओ इह केवल गुरु की बाणी है जो सतगुरु ने लिखे उही आपां पढ़ना ते उचारना। इस ते अगे जो पंथक मर्यादा है किसे ते तर्क नहीं। आरंभ विच क्या सी आधार बनाया अरदास दी शब्दावली नूं कि जो श्री अकाल तख्त साहिब दी मर्यादा विच दर्ज है। इत्थों तक पूरी पौड़ी संपूर्ण होई ते अगे उत्थे पवित्र बचन लिखे ने जदों पढ़ने सब थाई हुए सहाए। दसवां पातशाह श्री गुरु गोबिंद सिंह साहिब जी सब थाई हुए सहाए, उते शब्द के दसवां पातशाह श्री गुरु गोबिंद सिंह साहिब जी सब थाई हुए सहाए। इहदा अर्थ है कि पंथ ने अपने कोलों कुछ कहिंदे ने, इहदा मुढ सत्कारयोग शहीद भाई मनी सिंह होरां ने बने। आरंभ विच अर्ज कर चुका हूं पर इहदे अर्थ करदे ने कि हे गुरु गोबिंद सिंह सच्चे पातशाह, जिहड़े गुरु नानक साहिब जी दी जोत दे दसवें रहमतां भरन वाले देण वाले दाता जी बने ने। जोत दसवीं नहीं, इह कल नूं अगे आउणा है कि दसां पातशाहियां दी जोत जोतां नहीं। शरीर दसवां जरूर है, चोला दसवां जरूर है, पर जोत ओही है जो गुरु नानक साहिब जी दे अंदर सी। आओ करो कृपालता साध संगत, धन गुरु गोबिंद सिंह जी दे चरणां दी टेक लईए, उस दाते दे अमृत जीवन विचों और उन्हां दी पवित्र बाणी विचों आप नाल विचार सांझे पाणे ने। धन गुरु गोबिंद सिंह सब थाई सहाई होण वाले दाता जी, कृपा करो आप ही इस अंदर नूं टिकाओ दी दात बख्श के। धन गुरु गोबिंद सिंह जी रहमत करके अपने चरण कमलों की प्रीत बख्श के विच वरत के अमृत बचना की विचार करा लवो। साध संगत करो कृपा, गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। जिस दिन आपां अरदास दी विचार आरंभ कीती सी, ते आरंभ विच आपां पढ़िया सी कि प्रथम भगवती सिमर कै गुरु नानक लई त्याए, कि गुरु नानक साहब जी दे त्याउन तो गल आरंभ होई ते दसा पातशाहियां दी संपूर्णता होण लगी, ए सब थाई होए सहाय। उस दिन एक अर्ज कीती सी जो गुरु नानक साहब जी दे पवित्र जीवन विचों ते अज उहदी संपूर्णता होनी। धन गुरु नानक साहब जी दे बारे सत्ते बलवंड ने एक बचन कहा, उन्होंने यह नहीं शब्द वरते केवल कि गुरु नानक साहब ने फकीरी दी नींह रखी, ध्यान देना उन्होंने यह नहीं कहा कि धन गुरु नानक साहब जी ने पुरानी भगती परंपरा या सिद्धां वाली परंपरा या नाथां वाली परंपरा या मलाणियां वाली या हिंदुआं वाली, उत्थे उन्होंने इक्को शब्द कहा, कहिंदे ने कि नानक राज चलाया। शब्द उत्थे राज वरते हैं कि धन गुरु नानक साहब जी ने एक राज चला दिता है। तो कहिंदे सच कोट सताणी नीवद, कहिंदे जिस किले की नीम मेरे गुरु नानक साहब ने राज की नीह जिहड़ी है वह सच ते रखी है, गुरु नानक देव जी का राज जिहड़ा है उहदी नीह झूठते नहीं। वैसे अगले एतवार अर्ज करनी शेरे पंजाब की बरसी ते, खास करके गुरु ग्रंथ साहब की बाणी विचों राज संबंधी। साहब धन गुरु नानक साहब बारे वो कहिंदे ने कि नानक राज चलाया, सच कोट सताणी नीम दै। ते जदों भाई गुरदास जी नूं पुछया ते उन्होंने इसे गल नूं होर अगे तोरिया, कहन लगे केवल राज ही नहीं गुरु नानक साहब जी दे राज दे विच सिक्का भी एक चले। महाराज वो सिक्का केड़ा? ते भाई गुरदास ने उत्थे बचन कीता, कहन लगे मारिया सिक्का जगत विच, उह सिक्का सी नाम दा, उह सिक्का सी वाहिगुरु जी दी भगती दा। मारिया सिक्का जगत विच नानक निर्मल पंथ चलाया, कि गुरु नानक साहब ने एक निर्मल पंथ नूं चलाया जिन्हों सत्ता बलवंड सच दा राज कहिंदे ने। उहनूं भाई गुरदास निर्मल सिक्का मार के पंथ चलन की गल करते हैं। तो ये नाल ही भाई गुरदास ने बिल्कुल क्लीयर कर दिता कि मता कोई रला के कह भी शायद ये उस धर्म विचों जा उस संपर्दा विचों निकली हुई एक शाह के। कह लगे नहीं, शब्द जीती सिद्ध मंडली की तुस अपना पंथ निराहा, कि गुरु नानक साहब का पंथ निहर है। अज अर्ज करनी चाहना वा कि गुरु गोबिंद सिंह जी के जीवन में पढ़िया ते उन्हां दे जीवन विच्चों खास करके दो गल्लां। पहली गल, महाराज आउण दा मनोरथ की? ते गुरु गोबिंद सिंह जी एक बचन करदे ने सी, अक्सर पढ़ने आ, कहन लगे चुभी रही सुरत प्रभ चरणन मैं। आरंभ विच पंक्ति है चेतना भयो हमरो आवन कह, के अंदर वाला चित नहीं सी आउण ते, साडी सुरत मालक दे चरणां विच टिकी है जुड़ी है। ते एक गल होर दे विचों अज क्लीयर करनी चाहना कि इस सुरत नूं केवल पिछले जन्म तक सीमित नहीं, सच जाणो पटना साहिब दी धरती तो लैके नदेड़ दी धरती तक, भावें जिंदगी विच अपनियां नजरां भी तकीए कि दुखां दे पहाड़ भी टुटे ने, पर कलगी वाले दी सुरत जिहड़ी चुभी है वह कदी परमेश्वर दे चरणां विचों टुटी नहीं। साहब की बाणी नूं थोड़ा जिहा समझ के आपां तुरने। हर एक ने गुरु साहब की सिफत विच बहुत कुछ लिखे, कईयां दी कलम ने विरोध विच भी लिखिया। साहब गुरु गोबिंद सिंह ने उत्थे एक बचन कहा, कहन लगे चित ना भयो खमरो आमन कह, चुभी रही सुरत प्रभ चरणन में। कहिंदे ने ज्यों त्यों प्रभ हमको समझायो, इम कह कह ए लोक पठायो की कह के भेजिया। उहदे विच इक बचन हुंदा, मैं अपना सुत तोहे निवाजा, मैं तैनू अपना पुत्र बना के भेज रहा, ते काहदे लई पंथ परचुर कर दे को साजां। ते जदों ये दसम विच पढ़िया के पंथ दा प्रचार करन दे ले ਲਈ ਤੇ ਇੱਕ ਸਵਾਲ ਉੱਠੇਗਾ ਕਿਹੜੇ ਪੰਥ ਦਾ ਪ੍ਰਚਾਰ ਕਰਨ ਲਈ ਤੇ ਉੱਤਰ ਮਿਲੇਗਾ ਜਿਸ ਗੁਰੂ ਨਾਨਕ ਸਾਹਿਬ ਨੂੰ ਤੁਸੀਂ ਧਿਆਇਆ ਉਸ ਨਿਰਮਲ ਪੰਥ ਦਾ ਪ੍ਰਚਾਰ ਕਰਨ ਲਈ ਸਾਹਿਬ ਆਏ ਸ਼ਬਦ ਵਰਤੇ ਨੇ ਭਾਈ ਸਾਹਿਬ ਨੇ ਕਿ ਨਾਨਕ ਨਿਰਮਲ ਪੰਥ ਚਲਾਇਆ ਜਾਂ ਕੀ ਤੁਸ ਆਪਣਾ ਪੰਥ ਨਿਰਾਲਾ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਪਰਮੇਸ਼ਵਰ ਨੇ ਕਿਹਾ ਮੈਂ ਆਪਣਾ ਸੁੱਤ ਤੋਏ ਨਿਵਾਜਾਂ ਪੰਥ ਪ੍ਰਚੁਰ ਕਰਬੇ ਕੋ ਸਾਜਾਂ ਕੀ ਪੰਥ ਪ੍ਰਚਾਰ ਨੇ ਜਹਾਂ ਤਹਾਂ ਤੁਮ ਧਰਮ ਚਲਾਏ ਕਬੁੱਧ ਕਰਨ ਤੇ ਲੋਕ ਹਟਾਏ ਉਹਦੇ ਵਿੱਚ ਇੱਕ ਹੋਰ ਬਚਨ ਆਉਂਦਾ ਹੈ ਖਜ਼ੂਰ ਕਿਰਪਾ ਕਰਦੇ ਨੇ ਕਹਿੰਦੇ ਹਮ ਇਹ ਕਾਜ ਜਗਤ ਨੂੰ ਆਏ ਧਰਮ ਖੇਤ ਗੁਰਦੇਵ ਪਠਾਏ ਜਹਾਂ ਤਹਾਂ ਤੁਮ ਧਰਮ ਬਿਠਾਰੋ ਦੁਸ਼ਟ ਦੋਖੀਨ ਪਕੜ ਪਛਾਰੋ ਯਹੀ ਕਾਜ ਧਰਾ ਹਮ ਜਨਮੰਗ ਸਮਝ ਲਿਓ ਸਾਧੂ ਸਭ ਮਨਮੰਗ ਕਾਹਦੇ ਲਈ ਧਰਮ ਚਲਾਵਨ ਸੰਤ ਉਭਾਰਨ ਦੁਸ਼ਟ ਸ਼ਬਦ ਕੋ ਮੂਲ ਉਪਾਰਨ ਧਰਮ ਨੂੰ ਚਲਾਉਣ ਲਈ ਜਪਣ ਵਾਲਿਆਂ ਦੇ ਬੋਲ ਵਾਲੇ ਜਿਹਨੂੰ ਅਸੀਂ ਅੱਗੇ ਪੜ੍ਹਨਾ ਖਾਲਸੇ ਜੀ ਕੇ ਬੋਲ ਵਾਲੇ ਕਹਿਣ ਲੱਗੇ ਧਰਮ ਚਲਾਵਨ ਸੰਤ ਉਭਾਰਨ ਦੁਸ਼ਟ ਸ਼ਬਦ ਕੋ ਮੂਲ ਉਪਾਰਨ ਇੱਥੇ ਮੂਲ ਦਾ ਅਰਥ ਜਾੜੇ ਕਿ ਜਿਹੜੇ ਦੁਸ਼ਟ ਇੱਥੇ ਜ਼ੁਲਮ ਤਾਂ ਕਰਦੇ ਨੇ ਇੱਕ ਤਾਂ ਪੰਥ ਦਾ ਪ੍ਰਚਾਰ ਕਰਨਾ ਤੇ ਦੂਜਾ ਉਹਨਾਂ ਦੀਆਂ ਜੜ੍ਹਾਂ ਜ਼ੁਲਮ ਦੀਆਂ ਪੱਟਣ ਵਾਸਤੇ ਆਇਆ ਇੱਥੇ ਇਹ ਨਹੀਂ ਸ਼ਬਦ ਵਰਤੇ ਆ ਕਈ ਵਾਰੀ ਅਸੀਂ ਗੱਲ ਇਹ ਕਹਿ ਦਿੰਦੇ ਹਾਂ ਕਿ ਗੁਰੂ ਸਾਹਿਬ ਨੇ ਕਿਹਾ ਮੁਗਲ ਨੂੰ ਕਿ ਮੈਂ ਮੁਸਲਮਾਨਾਂ ਦੀ ਜੜ੍ਹ ਪੁੱਟਣ ਆਇਆ ਪਿਆਰਿਓ ਇੱਥੇ ਸ਼ਬਦ ਦੁਸ਼ਟ ਵਰਤੇ ਹੈ ਤੇ ਦੁਸ਼ਟ ਕਿਸੇ ਵੀ ਧਰਮ ਦੇ ਬਾਣੀ ਦਾ ਜਿਹੜਾ ਉਹ ਸਹਾਰਾ ਲੈ ਸਕਦਾ ਖੈਰ ਆਪਣੇ ਵਿਸ਼ੇ ਵੱਲ ਮੁੜਨਾ ਪਹਿਲੀ ਗੱਲ ਇਹ ਪੰਥ ਕੀ ਹੋ ਜਾਏ ਜਿਸ ਨਿਰਮਲ ਪੰਥ ਨੂੰ ਬਾਬਾ ਜੀ ਨੇ ਚਲਾਇਆ ਨਿਆਰਿਆਂ ਕੀਤਾ ਉਹਦੇ ਦਾ ਉਸੇ ਦਾ ਪ੍ਰਚਾਰ ਗੁਰੂ ਗੋਬਿੰਦ ਸਿੰਘ ਕਰਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਇੱਕ ਸ਼ਬਦ ਪੜ੍ਹੀ ਕਿ ਹਜ਼ੂਰ ਦੇ ਉਸ ਨਿਰਮਲ ਪੰਥ ਦੀ ਗੱਲ ਕਰਦਿਆਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਾਹਿਬ ਦਾ ਇੱਕ ਬਚਨ ਆਉਂਦਾ ਉਸ ਨਿਰਮਲ ਪੰਥ ਤੇ ਅਸੀਂ ਕਿਵੇਂ ਤੁਰੀਏ ਕਿਵੇਂ ਗੁਰੂ ਗੋਬਿੰਦ ਸਿੰਘ ਸਾਡੇ ਸਹਾਈ ਹੋਣ ਤੇ ਜੇ ਉਸ ਧਰਮ ਦੀ ਉਸ ਪੰਥ ਦੀ ਪਰਿਭਾਸ਼ਾ ਤੇ ਉਹਦੇ ਤੇ ਚੱਲਣ ਦੀ ਗੱਲ ਪੁੱਛਣੀ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਪੂਰਾ ਪੜ੍ਹੋ ਜਿਹਦੇ ਵਿੱਚ ਸਾਹਿਬ ਕਹਿੰਦੇ ਜੋ ਦੀਸਾ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋ ਭਾਏ ਜੀਉ ਇਹਦੇ ਵਿੱਚ ਹਜ਼ੂਰ ਨੇ ਪੰਥ ਤੇ ਚੱਲਣ ਦੀ ਗੱਲ ਕਹੀ ਜਿਸ ਨਿਰਮਲ ਪੰਥ ਨੂੰ ਸਾਹਿਬ ਨੇ ਤੋਰਿਆ ਕਹਿੰਦੇ ਨੇ ਜੋ ਦੀਸਾ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਉ ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇ ਮਿਲਾਏ ਜੀਓ ਸੋਈ ਦਸ ਉਪਦੇਸ਼ਣਾ ਮੇਰਾ ਮਨ ਅਨਤ ਨਾ ਕਾਹੂ ਜਾਏ ਜੀਓ ਇਹਦੇ ਵਿੱਚ ਜਗਿਆਸੂ ਬਣ ਕੇ ਸਵਾਲ ਕੀਤਾ ਕਿ ਗੁਰੂ ਕੇ ਸਿੱਖੜੇ ਆਮ ਤੌਰ ਤੇ ਅਸੀਂ ਕਈ ਸ਼ਬਦ ਇਹਦੇ ਵਰਤ ਜਾਂਦੇ ਸੇਖੜਾ ਨਹੀਂ ਹੇ ਗੁਰੂ ਕੇ ਸਿੱਖਾਂ ਮੈਂ ਤੇਰੇ ਤੋਂ ਪੁੱਛਣ ਆਇਆ ਕਿ ਗੁਰੂ ਨਾਨਕ ਸਾਹਿਬ ਦੇ ਨਿਰਮਲ ਪੰਥ ਤੇ ਤੂੰ ਚੱਲਣ ਵਾਲਾ ਹੈ ਜਿਹਨੇ ਸ਼ਬਦ ਦੀ ਬਰਕਤ ਨਾਲ ਨਿਆਰਾ ਕੀਤਾ ਸੀ ਮੈਂ ਆਪਣਾ ਮਨ ਤੇਰੇ ਚਰਨਾਂ ਵਿੱਚ ਭੇਟ ਕਰਾਂ ਮੇਰੇ ਅੰਦਰ ਨੂੰ ਟਿਕਾ ਬਖਸ਼ ਕੇ ਉਹ ਪੰਥ ਦਾ ਰਸਤਾ ਉਸ ਪੰਥ ਤੇ ਚੱਲਣ ਦੀ ਜਾਚ ਦੱਸ ਦੇ ਜਿਸ ਪੰਥ ਦਾ ਪ੍ਰਚਾਰ ਗੁਰੂ ਗੋਬਿੰਦ ਸਿੰਘ ਪੈ ਕਰਦੇ ਉੱਥੇ ਪੁੱਛੇ ਕਹਿਣ ਲੱਗੇ ਜੋ ਦੀਸਾ ਗੁਰ ਸਿੱਖੜਾ ਤਿਸ ਨਿਮ ਨਿਮ ਲਾਗੂ ਪਾਏ ਜੀਓ ਆਖਾਂ ਬਿਰਖਾ ਜੀ ਕੀ ਗੁਰ ਸੱਜਣ ਦੇ ਮਿਲਾਏ ਜੀਓ ਸੋਈ ਦਸ ਉਪਦੇਸ਼ਣਾ ਮੇਰਾ ਮਨ ਅਨਤ ਅਨਤ ਦਰ ਤੇ ਹੋਰ ਪਾਸੇ ਮੇਰਾ ਮਨ ਅਨਤ ਨਾ ਕਾਹੂ ਜਾਏ ਜੀਓ ਇਹ ਮਨ ਤੈ ਕੂ ਦੇਵਸਾਂ ਮੈਂ ਮਾਰਗ ਦਿਓ ਬਤਾਏ ਜੀਓ ਫਿਰ ਜਗਿਆਸੂ ਬਣ ਕੇ ਕਹਿੰਦੇ ਨੇ ਕਹਿਣ ਲੱਗੇ ਭਰਾਵਾ ਖੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਨਾਏ ਜੀਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭ ਦੁੱਖ ਗਵਾਏ ਜੀਓ ਹੁਣ ਇਸ ਪੰਥ ਤੇ ਚੱਲਣ ਤੇ ਆਪਣੀ ਮਨ ਮਤ ਨਹੀਂ ਜੇ ਨਿਰਮਲ ਪੰਥ ਤੇ ਚੱਲਣਾ ਚਾਹੁੰਦੇ ਤੇ ਪਹਿਲੀ ਗੱਲ ਸੱਜੇ ਤੇ ਖੱਬੇ ਦੀ ਝਾਕ ਛੱਡ ਦੇ ਭਾਈ ਗੁਰਦਾਸ ਨੂੰ ਪੁੱਛਿਆ ਗਿਆ ਸੀ ਕਿ ਤੁਸੀਂ ਕਹਿੰਦੇ ਹੋ ਗੁਰੂ ਨਾਨਕ ਸਾਹਿਬ ਨੇ ਗੁਰਮੁਖ ਗਾਦੀ ਰਾਹ ਚਲਾਇਆ ਜਾਂ ਨਿਰਮਲ ਪੰਥ ਚਲਾਇਆ ਤੇ ਇਸ ਰਸਤੇ ਤੇ ਚੱਲਣ ਵਾਲੇ ਨੂੰ ਕਦੀ ਦੱਸੋ ਤਾਂ ਸਹੀ ਕਿੰਨੀਆਂ ਕੁ ਰਹਿਮਤਾਂ ਨੇ ਭਾਈ ਸਾਹਿਬ ਨੇ ਸਿਰਫ ਦੋ ਗੱਲਾਂ ਤੇ ਪੂਰੇ ਪੰਥ ਦੀ ਵਿਆਖਿਆ ਕਰ ਦਿੱਤੀ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਪਾਣੀ ਦਾ ਭਰ ਕੇ ਦਰਿਆ ਵਗਦਾ ਤੇ ਕਦੀ ਦਰਿਆ ਦੇ ਕਿਨਾਰੇ ਖਲੋ ਕੇ ਛੋਟਾ ਜਿਹਾ ਪੱਥਰ ਦਾ ਟੁਕੜਾ ਪਾਣੀ ਵੀ ਸੱਟੀਏ ਤੇ ਦਰਿਆ ਦਾ ਪਾਣੀ ਉਸ ਪੱਥਰ ਨੂੰ ਡੋਬ ਦਿੰਦਾ ਹੈ ਕਿਤੇ ਲੋਹੇ ਦਾ ਕਿੱਲ ਕੋਈ ਲੋਹੇ ਦਾ ਛੋਟਾ ਜਿਹਾ ਕਣ ਕੋਈ ਛੱਡੇ ਤੇ ਪਾਣੀ ਉਸ ਲੋਹੇ ਨੂੰ ਵੀ ਡੋਬ ਦਿੰਦਾ ਹੈ ਭਾਈ ਸਾਹਿਬ ਕਹਿੰਦੇ ਨੇ ਮੈਨੂੰ ਇੱਕ ਗੱਲ ਦੀ ਹੈਰਾਨਗੀ ਉਹ ਗੁਰਮੁਖ ਮਾਰਗ ਦੀ ਜਿਹਨੂੰ ਨਿਰਮਲ ਪੰਥ ਕਿਹਾ ਉਹਦੀ ਵਿਆਖਿਆ ਕਰਦੇ ਕਹਿੰਦੇ ਨੇ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਪਈ ਤੇ ਭਾਈ ਗੁਰਦਾਸ ਜੀ ਉਹ ਰੰਗ ਰਤੜੇ ਸ਼ਾਇਰ ਨੇ ਜਿਹੜੇ ਰੁੱਖਾਂ ਵਿੱਚੋਂ ਜੰਗਲ ਦੇ ਕਣਕੇ ਕਿਣਕੇ ਵਿੱਚੋਂ ਪਾਣੀ ਦੀਆਂ ਧਾਰਾਂ ਵਿੱਚੋਂ ਪੱਥਰਾਂ ਵਿੱਚੋਂ ਹਰ ਇੱਕ ਸਿੱਖਿਆ ਲੈ ਕੇ ਗੁਰਮਤਿ ਦਾ ਉਪਦੇਸ਼ ਪੈਦਲ ਕਰਾਉਂਦੇ। ਭਾਈ ਗੁਰਦਾਸ ਕਹਿੰਦੇ ਮੈਂ ਦਰਿਆ ਹੈਰਾਨ ਹੈ ਇਸ ਗੱਲੋਂ ਕਿ ਤੇਰੇ ਕੋਲ ਪੱਥਰ ਆਉਂਦਾ ਉਹਨੂੰ ਡੋਬ ਦੇਣਾ, ਤੇਰੇ ਕੋਲ ਕੋਈ ਲੋਹੇ ਦਾ ਟੁਕੜਾ ਆਵੇ ਉਹਨੂੰ ਡੋਬ ਦੇਣਾ, ਪਰ ਦਰਿਆ ਮੈਨੂੰ ਇੱਕ ਗੱਲ ਦੱਸ, ਕਿਤਨੀ ਭਾਰੀ ਲੱਕੜ ਵੱਢ ਕੇ ਤੇਰੇ ਵਿੱਚ ਪਹਾੜਾਂ ਤੋਂ ਸੱਚਦੇ ਨੇ। ਪੁਰਾਤਨ ਸਮੇਂ ਲੱਕੜਾਂ ਇਸ ਤਰ੍ਹਾਂ ਮੈਦਾਨੀ ਇਲਾਕੇ ਵਿੱਚ ਲਿਆਉਣੀਆਂ, ਪਹਾੜ ਵਿੱਚੋਂ ਲੱਕੜ ਦੀ ਪੋਰੀ ਵੱਢਣੀ ਤੇ ਭਾਰੀ ਜਿਹੜੀ ਉਹ ਲੱਕੜ ਪਾਣੀ ਵੀ ਸੱਚਣੀ ਤੇ ਦਰਿਆ ਦੇ ਪਾਣੀ ਨੇ ਲੱਕੜ ਨੂੰ ਆਪਣੇ ਉੱਤੇ ਤਾਰ ਕੇ ਤੇ ਮੈਦਾਨੀ ਇਲਾਕੇ ਤੱਕ ਲੈ ਹੋਣਾ। ਕਹਿੰਦੇ ਨੇ ਖੇ ਦਰਿਆ ਪੱਥਰ ਨੂੰ ਡੋਬਣਾ, ਲੋਹੇ ਨੂੰ ਡੋਬਣਾ, ਬੰਦਾ ਤੇਰੇ ਅੰਦਰ ਆਏ ਉਹਨੂੰ ਵੀ ਡੋਬਣ ਦਾ ਯਤਨ ਕਰਨਾ, ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਪੈਂਦੀ, ਜੇ ਭਾਰੀਆਂ ਚੀਜ਼ਾਂ ਜਾਣ ਕੇ ਡੋਬਣਾ ਤੇ ਫਿਰ ਲੱਕੜ ਇੰਨੀ ਭਾਰੀ ਏ, ਇਹ ਤੇਰੇ ਉੱਤੇ ਤਰਦੀ ਕਿਉਂ ਏ, ਤੂੰ ਇਸ ਭਾਰੀ ਲੱਕੜ ਨੂੰ ਕਿਉਂ ਨਹੀਂ ਡੋਬਦਾ ਪਿਆ? ਕਹਿੰਦਾ ਉਸ ਪਾਣੀ ਨੇ ਉੱਤਰ ਬੜੇ ਕਮਾਲ ਦਾ ਦਿੱਤਾ, ਕਹਿਣ ਲੱਗੇ ਗੱਲ ਇਕੱਲੇ ਭਾਰ ਦੀ ਨਹੀਂ ਤੇ ਇੱਕ ਗੱਲ ਕਿ ਜਦੋਂ ਵੀ ਉਦਾਹਰਣ ਲਈ ਜਾਂਦੀ ਏ, ਉਦਾਹਰਣ ਦਾ ਹਮੇਸ਼ਾ ਇੱਕ ਪਾਸਾ ਲਿਆ ਜਾਂਦਾ, ਉਦਾਹਰਣ ਨੂੰ ਦੋ ਵੱਲੀ ਨਹੀਂ ਵਰਤਿਆ ਜਾਂਦਾ, ਇਹਦੇ ਵਿੱਚ ਸਾਨੂੰ ਕਿਸੇ ਉਦਾਹਰਣ ਫਿੱਟ ਨਹੀਂ ਬਹਿੰਦੀ। ਜਦੋਂ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੋਗੇ, ਇੱਕ ਦਿਨ ਅਰਜ਼ ਕੀਤੀ ਸੀ ਕਿ ਭਗਤ ਨਾਮਦੇਵ ਜੀ ਨੇ ਇੱਕ ਪਾਸੇ ਕਿਹਾ, ਕਹਿੰਦੇ ਨੇ ਤੂੰ ਰੱਬ ਨੂੰ ਜੇ ਨੇੜੇ ਵੇਖਣਾ ਨਾ ਤੇ ਦੋ ਗੱਲਾਂ ਆਪਣੀ ਜ਼ਿੰਦਗੀ ਵਿੱਚੋਂ ਬਿਲਕੁਲ ਛੱਡ ਦੇ। ਮਹਾਰਾਜ ਉਹ ਕਿਹੜੀਆਂ? ਉਹਨਾਂ ਨੇ ਸਿੱਧੀ ਗੱਲ ਕਹੀ, ਕਹਿਣ ਲੱਗੇ ਪਰ ਧਨ, ਪਰ ਦਾਰਾ, ਪਰ ਹਰੀ, ਦੋ ਸ਼ਬਦ ਨੇ। ਕਹਿੰਦੇ ਨੇ ਇੱਕ ਪਰਾਇਆ ਧਨ ਤੇ ਦੂਸਰੀ ਪਰ ਦਾਰਾ ਪਰਾਈ ਇਸਤਰੀ। ਤੇ ਭਗਤ ਨਾਮਦੇਵ ਕਹਿੰਦੇ ਨੇ ਪਰ ਧਨ, ਪਰ ਦਾਰਾ, ਪਰ ਹਰੀ ਦਰ ਤੇ ਤਿਆਗ ਦੇਗਾ ਤਾਂ ਕਹਿ ਨਿਕਟ ਬਸੈ ਨਰ ਹਰੀ, ਰੱਬ ਤੇਰੇ ਨੇੜੇ ਵਸੇਗਾ। ਜਦੋਂ ਪੁੱਛਿਆ ਵੀ ਇੱਕ ਪਾਸੇ ਇਹ ਸ਼ਬਦ ਵਰਤਿਆ, ਇੱਥੇ ਉਦਾਹਰਣ ਦਿੱਤੀ, ਦੂਜੇ ਪਾਸੇ ਇੱਕ ਬਚਨ ਕਿਹਾ, ਕਹਿਣ ਲੱਗੇ ਜੈਸੇ ਬਿਖੈ ਹੇਤ ਪਰ ਨਾਰੀ, ਜਿਵੇਂ ਵਿਸ਼ਈ ਬੰਦਾ ਵੇਸ਼ਵਾ ਦੇ ਦਰ ਤੇ ਜਾਂਦਾ ਤੇ ਆਪਾਂ ਕਹਾਂਗੇ ਉੱਥੇ ਤਾਂ ਕਹਿੰਦੇ ਪੈਸੋ ਕਿ ਪਰ ਧਨ, ਪਰ ਦਾਰਾ, ਪਰ ਹਰੀ, ਤੇ ਇੱਥੇ ਉਦਾਹਰਣ ਕੀ ਦਿੰਦੇ ਹੋ? ਇੱਥੇ ਕਹਿੰਦੇ ਨੇ ਸਿਰਫ ਇੱਕ ਪਾਸਾ ਨਹੀਂ ਕਿ ਜਿਵੇਂ ਵਿਸ਼ਈ ਬੰਦਾ ਇੰਨੀਆਂ ਲਾਹਨਤਾਂ ਪੈਣ ਤੇ ਵਿਕਾਰ ਨਹੀਂ ਛੱਡਦਾ, ਤੂੰ ਪਰਮੇਸ਼ਵਰ ਦੇ ਨਾਮ ਨੂੰ ਨਾ ਛੱਡੀ। ਉਦਾਹਰਣ ਜਿਹੜੀ ਉਹਦਾ ਹਮੇਸ਼ਾ ਇੱਕ ਪਾਸਾ ਲਿਆ ਜਾਂਦਾ। ਭਾਈ ਸਾਹਿਬ ਕਹਿੰਦੇ ਨੇ ਪਾਣੀ ਨੂੰ ਪੁੱਛਿਆ, ਜੇ ਭਾਰੀ ਚੀਜ਼ ਜਾਣ ਕੇ ਡੋਬਣਾ ਤੇ ਫਿਰ ਲੋਹੇ ਨਾਲੋਂ ਪੱਥਰ ਨਾਲੋਂ ਕਿੰਨੀ ਵਜ਼ਨ ਵਿੱਚ ਭਾਰੀ ਹੈ ਲੱਕੜ, ਇਹਨੂੰ ਕਿਉਂ ਨਹੀਂ ਡੋਬਦਾ? ਕਹਿੰਦੇ ਨੇ ਅੱਗੋਂ ਦਰਿਆ ਦੇ ਪਾਣੀ ਨੇ ਉੱਤਰ ਦਿੱਤਾ ਸੀ, ਪੱਥਰ ਵੀ ਡੁੱਬ ਜਾਂਦਾ, ਲੋਹਾ ਵੀ ਡੁੱਬ ਜਾਂਦਾ, ਪਰ ਮੈਂ ਲੱਕੜ ਨੂੰ ਇਸ ਕਰਕੇ ਨਹੀਂ ਡੁੱਬਣਾ, ਮੈਂ ਇਹਨੂੰ ਆਪਣਾ ਆਪ ਸਿੰਜ ਸਿੰਜ ਕੇ ਬੂੰਦ ਬੂੰਦ ਨਾਲ ਪਾਲਿਆ, ਤੇ ਜਿਹੜਾ ਮੇਰਾ ਆਪਣਾ ਪਾਲਿਆ ਹੋਵੇ ਤੇ ਜਦੋਂ ਮੇਰੇ ਕੋਲ ਆਉਂਦਾ ਮੈਂ ਉਹਨੂੰ ਕਦੀ ਡੁੱਬਣ ਨਹੀਂ ਦਿੰਦਾ। ਗੁਰਮੁਖ ਮਾਰਗ ਕੀ? ਭਾਈ ਸਾਹਿਬ ਬੜੇ ਸਿਆਣੇ ਨੇ, ਉਹ ਦੂਜਾ ਸਵਾਲ ਕਰਦੇ ਨੇ, ਕਹਿੰਦੇ ਨੇ ਪਾਣੀ ਤੂੰ ਇਹ ਤਾਂ ਕਹਿੰਦਾ ਮੈਂ ਆਪਣੇ ਪਾਲੇ ਨੂੰ ਨਹੀਂ ਡੋਬਦਾ, ਪਰ ਤੈਨੂੰ ਪਤਾ ਕਿ ਇਸੇ ਲੱਕੜ ਨੂੰ ਚੀਰ ਕੇ ਕਿਸ਼ਤੀ ਇਹਨੂੰ ਬੇੜਾ ਬਣਾਇਆ ਜਾਣਾ, ਤੇ ਜਦੋਂ ਕਿਸ਼ਤੀ ਜਾਂ ਬੇੜਾ ਤੇਰੇ ਉੱਤੇ ਚੱਲਦਾ ਤੇ ਪਾਣੀ ਨੂੰ ਇਸ ਤਰ੍ਹਾਂ ਕਿਸ਼ਤੀ ਦੀ ਨੋਕ ਚੀਰ ਦੀਏ ਕਿ ਜਿਵੇਂ ਆਰੇ ਨੂੰ ਲੱਕੜ ਨੂੰ ਆਰਾ ਚੀਰਦਾ ਹੋਵੇ। ਤੂੰ ਮੈਨੂੰ ਇੱਕ ਗੱਲ ਦੱਸ ਕਿ ਇਹੀ ਲੱਕੜ ਇਕੱਲੀ ਆਉਂਦੀ ਏ ਤੂੰ ਤਾਰਨਾ, ਲੋਹਾ ਇਕੱਲਾ ਆਉਂਦਾ ਡੋਬਣਾ, ਪਰ ਜਦੋਂ ਕਿਸ਼ਤੀ ਜਾਂ ਬੇੜੀ ਬਣਾ ਕੇ ਇਸੇ ਲੱਕੜ ਵਿੱਚ ਲੋਹਾ ਤੇ ਪੱਥਰ ਰੱਖੇ ਜਾਂਦੇ ਨੇ, ਫਿਰ ਉਹਨਾਂ ਨੂੰ ਕਿਉਂ ਤਾਰਨਾ, ਉਹਨਾਂ ਨੂੰ ਕਿਉਂ ਨਹੀਂ ਡੋਬਦਾ? ਅੱਗੋਂ ਕਹਿੰਦੇ ਨੇ ਪਾਣੀ ਨੇ ਉੱਤਰ ਦਿੱਤਾ, ਕਹਿਣ ਲੱਗੇ ਇਕੱਲਾ ਲੱਕੜ ਦੇ ਤੋਂ ਬਿਨਾਂ ਲੋਹਾ ਜਾਂ ਪੱਥਰ ਆਵੇ ਉਹ ਤਾਂ ਡੋਬ ਸਕਣਾ, ਪਰ ਜਿਹੜਾ ਮੇਰੇ ਪਾਲੇ ਉਹ ਲੱਕੜ ਦੀ ਸੰਗਤ ਕਰਦਾ, ਸੱਚ ਜਾਣੀ ਮੈਂ ਆਪਣੇ ਦੀ ਸੰਗਤ ਕਰਨ ਵਾਲੇ ਨੂੰ ਕਦੀ ਡੁੱਬਣ ਨਹੀਂ ਦਿੰਦਾ। ਭਾਈ ਸਾਹਿਬ ਨੇ ਤੀਜਾ ਸਵਾਲ ਕੀਤਾ, ਕਹਿਣ ਲੱਗੇ ਤੈਨੂੰ ਪਤਾ ਹੈ ਜਾਨ ਕਿ ਇਸ ਲੱਕੜ ਵਿੱਚ ਅੱਗ ਹੈ ਤੇ ਤੇਰਾ ਤੇ ਅੱਗ ਦਾ ਆਪਸੀ ਵਿਰੋਧ ਬਣਿਆ, ਤੂੰ ਇਸ ਲੱਕੜ ਵਿੱਚ ਪਈ ਕੋਈ ਅੱਗ ਨੂੰ ਆਪਣੇ ਵਿਰੋਧੀ ਨੂੰ ਤਾਰਨਾ ਪਿਆ? ਤੇ ਅੱਗੋਂ ਪਾਣੀ ਕਹਿੰਦਾ ਹਾਂ ਮੈਨੂੰ ਪਤਾ ਹੈ ਕਿ ਲੱਕੜ ਵਿੱਚ ਅੱਗ ਭਰੀ ਪਈ ਏ, ਪਰ ਸੱਚ ਜਾਣੀ ਜਿਹਨੂੰ ਆਪਣਾ ਇੱਕ ਵਾਰੀ ਬਣਾ ਲਾ ਤੇ ਜਿਹੜੇ ਮੇਰੇ ਕਰਕੇ ਪਲਿਆ ਹੋਵੇ ਮੈਂ ਉਹਦੀ ਅੱਗ ਉੱਤੇ ਉਹ ਉਹਦੇ ਔਗਣ ਉੱਤੇ ਵੀ ਪਰਦਾ ਪਾ ਕੇ ਉਹਨੂੰ ਉਤਾਰ ਦੇਣਾ। ਭਾਈ ਸਾਹਿਬ ਨੇ ਚਾਰ ਗੱਲਾਂ ਪੁੱਛ ਕੇ ਪੰਜਵੀਂ ਪੁੱਛੀ, ਕਹਿਣ ਲੱਗੇ ਤੁਰ ਮੈਨੂੰ ਇੱਕ ਗੱਲ ਦੱਸ, ਆਮ ਲੱਕੜ ਦੇ ਬੂਟੇ ਨੂੰ ਤੂੰ ਸਿੰਜ ਕੇ ਪਾਲਨੇ, ਇਹ ਤੇਰਾ ਪਾਲਿਆ, ਇਹਨੂੰ ਤੂੰ ਉਤਾਰਨਾ, ਤੇ ਕੀ ਚੰਦਨ ਦੀ ਲੱਕੜ ਨੂੰ, ਚੰਦਨ ਦੇ ਰੁੱਖ ਨੂੰ ਪਾਣੀ ਤੂੰ ਸਿੰਜਦਾ ਨਹੀਂ, ਚੰਦਨ ਦਾ ਬੂਟਾ ਵੀ ਤੇਰੇ ਹੀ ਪਲਿਆ ਹੈ, ਤੇ ਉਸ ਬੂਟੇ ਨੂੰ ਕਿਉਂ ਤੂੰ ਡੋਬਣਾ, ਉਸ ਲੱਕੜ ਨੂੰ ਕਿਉਂ ਡੋਬਣਾ? ਤੇ ਸ਼ਾਇਦ ਆਪ ਨੂੰ ਪਤਾ ਹੋਵੇ ਕਿ ਚੰਦਨ ਖਰੀਦਣ ਵਾਲੇ ਜਦੋਂ ਚੰਦਨ ਖਰੀਦਦੇ ਨੇ, ਲੱਕੜ ਦੇ ਟੁਕੜੇ ਨੂੰ ਪਾਣੀ ਵਿੱਚ ਰੱਖ ਕੇ ਤੱਕਣਗੇ, ਜੇ ਤਾਂ ਚੰਦਨ ਦੀ ਲੱਕੜ ਡੁੱਬ ਜਾਏ ਤਾਂ ਕੀਮਤੀ ਹੈ, ਜੇ ਤਰ ਜਾਏ ਤਾਂ ਕਹਿਣਗੇ ਅਸਲ ਵਿੱਚ ਇਹ ਚੰਦਨ ਹੈ। ਕਹਿੰਦੇ ਨੇ ਬਾਕੀ ਲੱਕੜ ਨੂੰ ਤੂੰ ਤਾਰਨਾ, ਚੰਦਨ ਨੂੰ ਕਿਉਂ ਡੋਬਣਾ, ਕੀ ਉਹ ਤੇਰਾ ਪਾਲਿਆ ਨਹੀਂ? ਤੇ ਪਾਣੀ ਕਹਿੰਦਾ ਦਰਅਸਲ ਹਕੀਕਤ ਇਹ ਵੇ, ਲੋਕਾਂ ਨੂੰ ਦਿਸਦਾ ਵੀ ਸ਼ਾਇਦ ਮੈਂ ਇਹਨੂੰ ਜਾਣ ਕੇ ਡੋਬਣਾ ਵਾ, ਵਾਹਿਗੁਰੂ ਲੋਕਾਂ ਨੂੰ ਦਿਸਦਾ ਵਿਤਕਰਾ ਕਰਨਾ, ਪਰ ਇੱਥੇ ਵੀ ਮੈਂ ਆਪਣੇ ਪੱਲੇ ਪਾਲੇ ਹੋਏ ਦੀ ਲਾਜ ਰੱਖਣਾ ਵਾ, ਕਿਉਂਕਿ ਜੇ ਇਹ ਤਰ ਗਿਆ ਤੇ ਲੋਕ ਮੇਰੇ ਪਾਲੇ ਹੋਏ ਰੁੱਖ ਤੇ ਉਂਗਲਾਂ ਚੁੱਕਣਗੇ, ਜਦੋਂ ਡੁੱਬ ਜਾਂਦਾ ਤੇ ਬਾਜ਼ਾਰ ਵਿੱਚ ਇਹਦੀ ਕੀਮਤ ਪੈ ਜਾਂਦੀ। ਡੋਬਣਾ ਮੈਂ ਇਸ ਕਰਕੇ ਨਹੀਂ ਕਿ ਇਹਨੂੰ ਖਤਮ ਕਰਨ ਲਈ। ਭਾਈ ਸਾਹਿਬ ਨੇ ਸਿਰਫ ਦੋ ਗੱਲਾਂ ਲਈਆਂ ਤੇ ਫਿਰ ਕਹਿਣ ਲੱਗੇ, ਉਹ ਦਰਿਆ ਤੇਰੇ ਵੱਲ ਤੱਕ ਕੇ, ਹੇ ਗੁਰੂ ਕੇ ਸਿੱਖਾ, ਤੂੰ ਇੱਕ ਵਾਰੀ ਇਸ ਗੁਰਮੁਖ ਮਾਰਗ ਤੇ ਚੱਲ ਤਾਂ ਸਹੀ, ਚੇਤੇ ਰੱਖ ਜੇ ਪਾਣੀ ਆਪਣੇ ਪਾਲੇ ਨੂੰ ਡੁੱਬਣ ਨਹੀਂ ਦਿੰਦਾ, ਤੇ ਜਦੋਂ ਤੂੰ ਸਤਿਗੁਰੂ ਦੇ ਦਰ ਤੇ ਇਸ ਮਾਰਗ ਤੇ ਚੱਲ ਪਿਓ, ਤੇ ਦਾਤੇ ਨੇ ਤੈਨੂੰ ਵੀ ਇਸ ਭਵਜਲ ਵਿੱਚੋਂ ਡੁੱਬਣ ਨਹੀਂ ਦੇਣਾ। ਕਹਿੰਦੇ ਨੇ ਮੇਰੀ ਜ਼ਿੰਦਗੀ ਦਾ ਤਜਰਬਾ ਹੀ ਕਿ ਲੱਕੜ ਵਿੱਚ ਪਈ ਹੋਈ ਅੱਗ ਨੂੰ ਵੇਖ ਕੇ ਜਿਹੜਾ ਪਾਣੀ ਇਹ ਪਰਦੇ ਪਾ ਕੇ ਤਾਰ ਦਿੰਦਾ ਹੈ, ਤੇ ਜਦੋਂ ਸਾਹਿਬ ਦੇ ਦਰ ਤੇ ਗਿਆ, ਕਹਿੰਦੇ ਨੇ ਮੇਰੇ ਦਾਦੇ ਨੇ ਮੇਰੇ ਅੰਦਰ ਔਗਣਾਂ ਦੇ ਸਮੁੰਦਰ ਨੂੰ ਤੱਕਿਆ, ਪਰ ਜਦੋਂ ਪਰਦਾ ਪਾ ਕੇ ਕਿਹਾ ਕੋਈ ਨਹੀਂ, ਜੇ ਅੱਜ ਮੇਰਾ ਬਣ ਗਿਆ, ਫਿਰ ਕਹਿੰਦੇ ਨੇ ਨਿਰਗੁਣ ਰਾਖ ਲਿਆ, ਸੰਤਨ ਕਾ ਸਦਕਾ ਸਤਿਗੁਰ ਢਾਕ ਲਿਆ, ਮੋਹੇ ਪਾਪੀ ਪੜਦਾ। ਕਹਿਣ ਲੱਗੇ ਦੇਖ ਪਾਣੀ, ਤੂੰ ਉਸ ਲੱਕੜ ਦੇ ਨਾਲ ਲੱਗੇ ਹੋਏ ਲੋਹੇ ਨੂੰ ਵੀ ਤਾਰ ਦੇਣਾ ਜਿਹੜਾ ਲੱਕੜ ਦੀ ਸੰਗਤ ਕਰਦਾ, ਤੇ ਮੇਰੇ ਗੁਰੂ ਦੇ ਬਾਣੀ ਵਿੱਚ ਕਹਿੰਦੇ ਨੇ ਸਿੱਖ ਤਾਂ ਜਪ ਕੇ ਤਰੇਗਾ ਹੀ ਤਰੇਗਾ, ਤੇ ਜਿਹੜਾ ਮੇਰੇ ਪਾਲੇ ਦੀ ਸੰਗਤ ਕਰੇਗਾ ਯਕੀਨ ਜਾਣੀ ਉਹਨੂੰ ਵੀ ਭਵਜਲ ਤੋਂ ਪਾਰ ਕਰ ਦੇਵਾਂ। ਫਿਰ ਅੱਗੇ ਕਹਿੰਦੇ ਨੇ ਤੂੰ ਚੰਦਨ ਨੂੰ ਡੋਬਣਾ, ਪਰ ਕਹਿੰਦੇ ਨੇ ਜਦੋਂ ਕੋਈ ਸ਼ਹੀਦ ਹੁੰਦਾ ਹੈ, ਜਦੋਂ ਕਿਸੇ ਸਿਦਕ ਵਾਲੇ ਤੇ ਮੁਸੀਬਤ ਆਉਂਦੀ ਏ, ਲੋਕ ਸਮਝਦੇ ਹੋਣਗੇ ਕਿ ਆਪਣੇ ਪਾਲੇ ਨੂੰ ਡੋਬਦਾ, ਕਹਿੰਦੇ ਨੇ ਮੇਰਾ ਦਾਤਾ ਕਹਿੰਦਾ ਡੁੱਬਦਾ ਨਹੀਂ, ਅਸਲ ਵਿੱਚ ਇਹ ਦੁੱਖ ਤੇ ਭਾਣਾ ਮੰਨ ਕੇ ਵੀ ਰੱਬ ਦੀ ਦਰਗਾਹ ਵਿੱਚ ਇਹਦੀ ਕੀਮਤ ਪੈ ਜਾਣੀ। ਭਾਈ ਸਾਹਿਬ ਨੇ ਉੱਤੇ ਸ਼ਬਦ ਵਰਤੇ ਨੇ, ਕਹਿੰਦੇ ਨੇ ਪਾਣੀ ਕਾਠ ਨਾ ਡੋਬਈ ਪਾਲੇ ਦੀ ਲੱਜੈ, ਸਿਰ ਕਰ ਵੱਤ ਚੜਾਏ ਕਹਿ ਸਿਰ ਚੜਿਆ ਭੱਜੈ, ਲੋਹੇ ਜੜੀਏ ਬੋਏ ਥਾਂ ਭਾਰ ਪਰੈ ਨਾ ਤੱਜੈ। ਫਿਰ ਕਹਿਣ ਲੱਗੇ ਕਿ ਪੇਟੇ ਅੰਦਰ ਅੱਗ ਰੱਖ ਤਿਸ ਪਰਦਾ ਕੱਜੈ, ਕਹਿਣ ਲੱਗੇ ਅਗਰ ਜੋ ਡੋਬੈ ਜਾਣ ਕੇ ਨਰਮੋਲਕ ਧੱਜੈ, ਤੇ ਜਿਸ ਪੰਥ ਦੇ ਪ੍ਰਚਾਰ ਲਈ ਗੁਰੂ ਗੋਬਿੰਦ ਸਿੰਘ ਆਏ ਨੇ, ਭਾਈ ਗੁਰਦਾਸ ਕਹਿੰਦੇ ਨੇ ਸੱਜਣਾ ਗੁਰਮੁਖ ਮਾਰਗ ਚੱਲਣਾ ਛੱਡ ਸੱਜੈ ਖੱਬੈ, ਇੱਧਰ ਉੱਧਰ ਝਾਕਣਾ ਛੱਡ ਕੇ ਉਸ ਨਿਰਮਲ ਪੰਥ ਤੇ ਤੁਰ ਪਓ। ਮੈਂ ਅਰਜ਼ ਕਰ ਰਿਹਾ ਸਾਂ, ਪੁੱਛਿਆ ਸੀ ਭਰਾਵਾ ਕਿ ਕਿਵੇਂ ਇਸ ਮਾਰਗ ਤੇ ਤੁਰਾਂ, ਫਿਰ ਕਹਿੰਦੇ ਨੇ ਖੋ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋਂ ਸ਼ਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ, ਤੇ ਨਿਰਮਲ ਪੰਥ ਤੇ ਚੱਲਣ ਵਾਲਿਆਂ ਮਨ ਮਤ ਨਹੀਂ ਨਾਲ ਨਹੀਂ ਕਿ ਅੰਮ੍ਰਿਤ ਛਕਣਾ ਕਿਉਂ ਜ਼ਰੂਰੀ ਏ, ਇਹ ਨਹੀਂ ਕਿ ਪੰਜ ਬਾਣੀਆਂ ਪੜ੍ਹਨੀਆਂ ਕਿਉਂ ਜ਼ਰੂਰੀ ਨੇ, ਇੱਥੇ ਬਸ ਇੱਕ ਗੱਲ ਮਾਰਗ ਤੇ ਚੱਲਣ ਤੋਂ ਪਹਿਲਾਂ ਸਮਝ ਲਈ, ਇਤ ਮਾਰਗ ਚੱਲੇ ਭਾਈ ਅੜੇ ਗੁਰ ਕਹਿ ਸੋ ਕਾਰ ਕਮਾਏ ਜੀਓ, ਤੇ ਆਗੇ ਮਨ ਕੀ ਮਤੜੀ ਵੇ ਸਾਰੇ ਦੂਜਾ ਭਾਉ ਜੀਓ। ਤੇ ਇਸ ਨਿਰਮਲ ਪੰਥ ਦਾ ਮਕਸਦ ਕੇਵਲ ਦੁਨੀਆਂ ਦੇ ਧੰਦਿਆਂ ਤੱਕ ਨਹੀਂ, ਕਿਉਂ ਪਾਵੇਂ ਹਰ ਦਰਸਾਵੜਾ ਮੈਂ ਲੱਗੈ ਤੱਤੀ ਵਲ ਜੀਓ, ਤੈਨੂੰ ਮਾਲਕ ਦੇ ਦਰ ਤੱਕ ਲੈ ਜਾਣੇ। ਪਿਆਰਿਓ, ਜਿਸ ਨੂੰ ਭਾਈ ਸਾਹਿਬ ਨੇ ਨਿਰਮਲ ਪੰਥ ਕਿਹਾ, ਗੁਰਮੁਖ ਗਾਡੀ ਰਾਹ ਕਿਹਾ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨੇ ਗੁਰਮਤ ਮਾਰਗ ਕਿਹਾ, ਉਸੇ ਪੰਥ ਦੇ, ਉਸੇ ਮਾਰਗ ਦੇ, ਉਸੇ ਮਿਸ਼ਨ ਦੇ, उसे गुरु नानक साहब जी दे पवित्र घर दा प्रचार कर लई सब थाई सहाई होण वाले गुरु गोबिंद सिंह सच्चे पातशाह जी दा आगमन पटना साहब जी दी धरती ते होए। जदों आपां बचन पढ़ने आ साहब ने एक बचन कह कहिंदे ने मुरपित पूर्व कियत पियाना भांत भांत के तीर्थ नहाना जब ये जात तरबैणी पए पुन दान दिन करत बतै कहिंदे तई प्रकाश हमारा पयो ते रहमत किते होई पटना शहर विखै पवलन। धन गुरु गोबिंद सिंह जी दे संखेप जै जीवन नूं अर्ज करके चुभी रही सुरत प्रभ चरणन में वाले पासे आउणे। पटना साहब की धरती ते माता गुजरी है माता नानकी जी ने ते गुरु तेग बहादुर जी उस वेले पटना साहब की धरती ते नहीं सच्ची सरकार ढाके की धरती ते नहीं ते ओ ढाका जिन्हों कदी हुक्म विच साहब ने कहा सी ढाका सिखी का कोठा है एडी उच्ची पदवी दित्ती ढाके की धरती ते गुरु तेग बहादुर ते माता गुजरी जी की कुख विचों साहब जी की आमद होई। धन गुरु तेग बहादुर सच्चे पातशाह पिछा पटना साहब की धरती वाल नहीं आए अपने मिशन लई अगे तुरे ने। इधर जदों पढ़ने तवारीख नूं किथे पटना साहब की धरती ते किथे ओ सज्जन कुड़ाम की धरती ते बैठा चढ़दे नूं सजदे पिया करदा सी। सिर्फ एक अर्ज करना हुन्ना इहनूं इह ना गल्लां कह के छड्ड दईए कि इह तां पुराणियां गल्लां जां कई वारी लोग गुरु साहब दे जीवन उत्ते वी कलम चुक के लिखण तों अपनी चलाकी नाल गुरेज नहीं करदे। सुरती बिरती वाले नूं अंदर नूं पता है कहिंदे ने उस धरती ते चढ़दे नूं सिजदा कीता बस इक्को ही गल पुछी गई सी मुरीदां वल्लों कि अज टीकरा लैंदे नूं खुदा दे घर नूं सिजदे करने ते अज चढ़दे नूं क्यों ते उस भीखण शाह ने कहा सी अगे उहदे घर नूं सिजदे करदा सां खुदा दे घर नूं ते अज घर वाला पूरब नूं आ गया दसो मैं हुण घर नूं सिजदे करां जां घर दे मालक नूं सिजदे करां। साहिब धन गुरु कलगी वाले दे दीदार इह सज्जन ने पाए ने पटना साहिब दी धरती ने मेरे कलगी तर प्रीतम दियां बड़ियां यादां सांभ के रखियां ने ते जदों किते उत्थे जाइए अर्ज कीती सी अपने अंदर नूं टिकाई कदी सुरत गुरु गोबिंद सिंह दे चरणां विच जोड़ी ते देख ओ समा तेरियां अखां सामने आ जाएगा जिस समय कलगी तर ने उत्थे चोज कीते। साहिब सच्चे पातशाह इसे पटना साहिब दी धरती ते बैठे पंडित शिव दत्त वर्गे बजुर्ग नूं अखां तो पकड़ के रख के ओदे नेत्रां ते हथ शब्द यही कह सन पंडित जी झात कई सालां तो ध्यान विच बैंदा सी पर कलगी धर दे दीदारे ने ओदे अंदर ते भरम दे छोड़ कट दिते ते दर्शन करके जिन्हों यह लोचदा सी ओनू बाला प्रीतम ही सब कुछ दिसन लगा। कदी तक्यो इसे धरती दे उते जे कोई परमेश्वर रूप विच ध्यान टिकांदा है तां उत्थे सहाई हुंदे ने ते जे कोई कहिंदा है कि कलगी वाले लई कि मैं पुत्तर दी दात मंगणी है एक दा इष्ट बन जांदा है ते दूसरे दी गोद विच पटने दी धरती ते पुत्तर बन के बैंदा है ते जिहड़ी संतान नूं सहक दिए उहनूं मां कह के पुकार दे पए। कदी तक्यो इसे धरती ते कदी आप जरनैल बन के अगे तुरदे ने इत्थे रहीम बख्श ते करीम बख्श वर्गे रहमता लैंदे ने कदी भाई जैते शेठ वर्गे रहमता लैंदे ने ते जदों कलगीधर स्वामी इस धरती नूं भाग लाए ने ते पिता ते पुत्र पहली वार जदों पटना साहिब मिले ने ते जिस बाग विच मिले कई सालां दा सुक्का होया बाग भी खरा हो गया। साहिब गुरु तेग बहादुर पंजाब दी धरती नूं आए ते पिछों कलगीधर जदों तुरे ने ज्ञानी मान सिंह चौहान ने एक गल बड़ी सोहनी इत्थे कही ओह कहिंदे ने जिद्दन बाला प्रीतम इस धरती तो तुरन लगे ते चेते रखियो शरदा वाली अख नाल तकियो। कई वारी साडे लोग कहिंदे ने गुरु तां जा चुके ने प्यारे एक गल चेते रखियो बाणी ने बचन कहा कहिंदे ने धन सो देश जहां तू वसिया। गुरु ग्रंथ साहिब तां कहिंदे ने धरती नूं मैं करे सिजदे जिथे मेरे सतगुरु तेरे चरण पै गए। जदों बाला प्रीतम तुरे ने ओह कहिंदे ने सारे पटने दे अंदर सुंझ पै गई सी बच्चे बजुर्ग नर ते नारियां सारे खामोश हो गए। लोकी घरों बाहर नहीं निकलते ते मुसलमान फकीर ने पूछा सी किसे नूं के पटने विच उदासी क्यों, ते अगो बैराग वाले किरदे ने कहा सी पटने दा दिल अज निकल चलिया। पूछा भी कौन, कहन लगे गुरु तेग बहादुर जी दे सपुत्र बाला प्रीतम गुरु गोबिंद राय जी चले ने, ते इस शहर दा बच्चा बच्चा बुजुर्ग नौजवान ओदे चरणा विच खलो के रह के आत्मक सुख मानदा सी तक्यो गुरु गोबिंद सिंह किवें सहाई हुंदे। आरंभ इथो कीता, अज साहब तुरन लगे ने, सब तो पहला रखीम बख्श ते करीम बख्श आए ने, दसवां पातशाह श्री गुरु गोबिंद सिंह साहब जी सब थाई हुए सहाय, रहीम बख्श ते करीम बख्श आए, ते चरना ते देख के कहंदे ने सतगुरु बाला प्रीतम तेरे तो बिना किवें रहांगे। सहाई होण वाले ने क्या कहन लगे, अमृत वेले जप जी साहब दी बाणी एकाग्रता नाल पढ़ियो, मैं बचन करना वा तुसी जप साहब पढ़ोगे मैं तुहाडे कोल होवां। जदों आए ने दूसरे पासे पटने दी संगत ते सारी संगत नूं क्या, ते सेठ जैतमल नूं कहिंदे ने सजना सवेरे आसा दीवार दा कीर्तन सुनी, ते मैं तेनूं यकीनन कहना जिहड़ा आसा की वार दा कीर्तन सुनेगा सच जाणो उस बाणी दे रूप अंदर गुरु तुहाडे कोल होवेगा। सब थाई कोई सहाय, अज पंडित शिव दत्त पुछदा ते सब थाई सहाय होण वाले कहिंदे ने पंडित जी तुसी अंदर नूं टिका के यकीन करके ब्याह जे, जदों ध्यान विच टिकोगे मैं तुहाडे कोल होवांगा। जदों राजा फतेह चंद मैणी ते राणी आउंदे ने आके पुछदे ने हे दातार साहब, कहिंदे ने नहीं सिर्फ दो नूं हक है मैनूं पुत्र कह के पुकारन दा, कहिंदे ने एक तां मां गुजरी नूं ते दूसरा अम्मा तेनूं। उत्थे पुछया गया सी कि गुरु गोबिंद सिंह पुत्र एक ते मावा दो, ते उत्तर बड़ा सोहना दिता सी जे अखां दो हो के जोत एक है ते मावा दो हो के पुत्र भी एक हो सकदा है। दूजा पुछया सी दोवां गोदां विच खेडो के किवें, कह लगे जिवें एक चंद्रमा गंगा विच ते झील दे पानी विच दोनों वेले खेड सकदा है ते मैं भी खेडांगा। जदों पुछया राजे ते राणी ने साहब ने इको बचन कहा, कहिंदे ने भावना नाल गुरु की बाणी ते नाम नाल जुड़ियो, ते तू रोजाना नेम दे नाल बच्चियां नूं संगत नूं बुला के भोजन छकाएगी, शब्द उत्ते छोले पूरियां वरते ने कि मैं आप उत्थे सहाई होवांगा। उत्थे एक गल बड़े कमाल दी है, जिन्हां दर्शन कीते ने उस घर दे अंदर पटने विच केवल एक रुख ऐसा है, होर होणगे गल वक्खरी है, जिदे ते जिस दिन दा कलगी वाले ने लाया कदी पत चढ़नी आई, वह रुख है करोंद दा। अज भी कदी फतेह चंद मैणी दे घर विच जाइयो ते पिछले पासे रुख लगा ते बिल्कुल हरा, ते जे पुछियो ना तो जाके साहब ने कहा सी अपने हथी उस मां जिसनूं कहा उहदे घर रुख लाया है ते वह रुख दे उत्ते अज तक भी कदी पत चढ़नी आई। ध्यान रखी मना केवल रुख एक प्रतीक नहीं, वह तां साहब दी रहमत है, ते जिदे अंदर कलगी वाले ने नाम दान सुरत दान ध्यान दान ते अंदर नूं जपण दा रुख ला दिता, रहिंदी दुनिया तक ओदे लायक रुख जिहड़े ने उहनां दे अंदर कदी पत चढ़नी हुंदी। भावें शिव दत्त सी भावें इधर ए ने साहब तुरे ने पटना साहब दी धरती तों हजूर पहुंचे ने नेड़े इक पिंड दानाबाद, हुण पटना साहब ते दोनों मिल गए ने। इत्थे गुरुद्वारा है हांडी साहब, इत्थे गुरुद्वारे हांडी साहब दे दर्शन करन दा मौका मिलिया बिल्कुल गंगा दे घाट ते वे। इतिहास की है, सब थाई होए सहाय होण वाले गुरुदेव जदों इत्थे पहुंचदे ने ते बुढ़ी माई जिहड़ी गुरु तेग बहादुर जी दे चरणा विचों निवाजी सी, ते आप नूं पता है इह ओही पटना साहब दी धरती है जिथे अशोक ने कदी कृपान धरती ते सती सी अहिंसा परमो धर्मा दी गल कही, ते सदियां लंघ गईयां जालम ने अपनी तलवार नाल हिंदुस्तान दी धरती ते सफर विछा दिते, ते इस धरती तो बाला प्रीतम गुलेला तीर ते कृपाना लैके तुरिया सी दिल्ली दे तख्त ते बैठे हुए जालम दा मुंह मोड़न दे लई। ध्यान देना ਇੱਥੇ ਉਸ ਮਾਈ ਦੀ ਇੱਕ ਭਾਵਨਾ ਸੀ ਕਿ ਗੁਰੂ ਗੋਬਿੰਦ ਰਾਏ ਕਿਤੇ ਆਉਣ ਤੇ ਮੇਰੇ ਘਰ ਚਰਨ ਪਾ ਦੇਣ। ਹਾਂ ਮੈਂ ਗਰੀਬਣੀ ਤੇ ਬੁੱਢੜੀ, ਕਹਿੰਦੇ ਨੇ ਹਜ਼ੂਰ ਪਟਨਾ ਸਾਹਿਬ ਤੋਂ ਤੁਰੇ ਤੇ ਤੁਰ ਕੇ ਪਹਿਲਾ ਪੜਾਅ ਦਾਨਾਪੁਰ ਕੀਤਾ ਸੀ ਤੇ ਬੁੱਢੜੀ ਘਰ ਵਿੱਚ ਸ਼ਾਮ ਨੂੰ ਖਿਚੜੀ ਰਿੰਨ ਕੇ ਬੈਠੀ ਸੀ ਤੇ ਸਾਹਿਬ ਨੇ ਦਰਵਾਜ਼ਾ ਖੜਕਾ ਕੇ ਕਿਹਾ ਸੀ ਮਾਈ ਅਸੀਂ ਚੱਲੇ ਆ ਮਦਰ ਦੇਸ਼ ਤੇ ਤੂੰ ਰੋਜ਼ ਚੇਤੇ ਕਰਦੀ ਸੈ, ਅੱਜ ਦਾ ਦਿਨ ਰਸਤੇ ਵਿੱਚ ਨਿਕਲੇ ਹੈ, ਤੂੰ ਤਾਂ ਕਹਿੰਦੀ ਸੈ ਦੋ ਘੜੀਆਂ ਪਰ ਅੱਜ ਦੀ ਰਾਤ ਅਸੀਂ ਤੇਰੇ ਘਰ ਰਹਿ ਕੇ ਜਾ। ਇਤਿਹਾਸ ਨੇ ਉਹਦਾ ਨਾਂ ਨਹੀਂ ਦਿੱਤਾ ਪਰ ਖੋਜ ਕਰਨ ਤੋਂ ਉੱਥੇ ਕੁਝ ਬਜ਼ੁਰਗਾਂ ਨੂੰ ਪੁੱਛਿਆ ਤੇ ਉਹਨਾਂ ਮਾਈ ਦਾ ਨਾਂ ਦੱਸਿਆ ਸੀ ਜਮਣੀ ਦੇਵੀ, ਜਮਣਾ ਦੇਵੀ। ਕਹਿੰਦੇ ਨੇ ਉਸ ਮਾਈ ਦੇ ਘਰ ਰਹਿ ਸੰਗਤ ਜ਼ਿਆਦਾ ਸੀ। ਜਦੋਂ ਲੰਗਰ ਦੀ ਗੱਲ ਚੱਲੀ ਮਾਈ ਅੱਖਾਂ ਭਰ ਆਈ, ਸਾਹਿਬ ਨੇ ਕਿਹਾ ਨਹੀਂ ਮਾਂ ਆ ਹਾਂਡੀ ਮੈਨੂੰ ਦੇ, ਮੈਂ ਆਪਣੇ ਹੱਥ ਨਾਲ ਵਰਤਾਨਾ, ਤੇਰੇ ਪੱਕੇ ਕੋਈ ਵਿੱਚ ਬਰਕਤ ਪਏਗੀ, ਕਮੀ ਨਹੀਂ ਆਵੇਗੀ। ਅੱਜ ਵੀ ਉਸ ਅਸਥਾਨ ਦਾ ਨਾਮ ਹੈ ਹਾਂਡੀ ਸਾਹਿਬ। ਹਜ਼ੂਰ ਉੱਥੇ ਸਹਾਈ ਹੋਏ, ਆਏ ਨੇ ਗੁਰੂ ਦੇਵ ਆਨੰਦਪੁਰ ਸਾਹਿਬ ਦੀ ਧਰਤੀ ਤੇ। ਉੱਥੇ ਹਜ਼ੂਰ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਪਿਤਾ ਜੀ ਮਦਰ ਦੇਸ਼ ਹਮਕੋ ਲੈ ਆਏ, ਭਾਂਤ ਭਾਂਤ ਦਈਨ ਦੁਲਰਾਏ, ਕੀਨੀ ਅਨਕ ਭਾਂਤ ਤਨ ਰੱਛਣ, ਦੀਨੀ ਭਾਂਤ ਭਾਂਤ ਕੀ ਸਿੱਛਣ। ਕਹਿਣ ਲੱਗੇ ਪਿਤਾ ਜੀ ਮਦਰ ਮਿੱਠੀ ਧਰਤੀ ਤੇ ਪੰਜਾਬ ਦੀ ਧਰਤੀ ਤੇ ਲਿਆਏ, ਇੱਥੇ ਕਈ ਤਰ੍ਹਾਂ ਦੀ ਸਿੱਖਿਆ ਦਿੱਤੀ। 9 ਸਾਲ ਦੀ ਉਮਰ ਸਨ 1675 ਹੋਏ ਆਏ, ਸਭ ਥਾਈਂ ਹੋਏ ਸਹਾਇ ਕਿਵੇਂ ਨੇ, ਕੇਵਲ ਪਰਮਾਰਥ ਵੱਲੋਂ ਨਹੀਂ। ਅੱਜ ਜੇ ਰੋਂਦੇ ਕੁਰਲਾਂਦੇ ਆ ਕੇ ਤਰਲੇ ਲੈਂਦੇ ਨਹੀਂ, ਸਭ ਥਾਈਂ ਸਹਾਇਕ ਹੋਣ ਵਾਲੇ ਗੁਰੂ ਗੋਬਿੰਦ ਰਾਏ ਜੀ ਨੇ ਆਪ ਕਹਿ ਕਹਿੰਦੇ ਨੇ ਪਿਤਾ ਜੀ ਇਹਨਾਂ ਦੀਆਂ ਸਿਸਕੀਆਂ, ਇਹਨਾਂ ਦੇ ਅਥਰੂ, ਇਹਨਾਂ ਦੇ ਕੀਰ ਨੇ ਓਨੀ ਦੇਰ ਤੱਕ ਬੰਦ ਨਹੀਂ ਹੋਣੇ ਜਿੰਨੀ ਦੇਰ ਤੱਕ ਆਪ ਜੀ ਵਰਗਾ ਕਰਨੀ ਵਾਲਾ ਮਹਾਂਪੁਰਸ਼ ਆਪਣੇ ਤਨ ਦਾ ਬਲੀਦਾਨ ਨਹੀਂ ਦਿੰਦਾ। ਸਾਹਿਬ ਨੇ ਉੱਥੇ ਜਦੋਂ ਪਿਤਾ ਜੀ ਦੀ ਸ਼ਹਾਦਤ ਦਾ ਸਮਾਂ ਆਇਆ, ਸਿੱਖਾ ਤੈਨੂੰ ਯਾਦ ਹੋਵੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨੂੰ ਪੜ੍ਹ ਕੇ ਤਾਂ ਲੂੰ ਕੰਢੇ ਖੜੇ ਹੋ ਜਾਂਦੇ ਨੇ, ਤੂੰ ਯਾਦ ਰੱਖੀ ਇਹ ਉਹ ਬਾਪੂ ਆ ਜਿਹਨੂੰ ਕੇਵਲ ਪਿਤਾ ਦਾ ਸੀਸ ਮਿਲਿਆ ਸੀ, ਧੜ ਨਹੀਂ ਸੀ ਮਿਲਿਆ, ਕੇਵਲ ਸੀਸ ਦਾ ਸੰਸਕਾਰ ਕੀਤਾ ਸੀ। ਉੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਚੇਤੇ ਰੱਖੋ ਸ਼ਬਦ ਧਰਮ ਨਾ ਭੁੱਲਣਾ, ਹਰ ਥਾਂ ਸਹਾਈ ਹੋਵੇ। ਜੇ ਆਪ ਕਹਿੰਦੇ ਨੇ ਮੈਂ ਇਸ ਕਰਕੇ ਆਇਆ ਕੇਵਲ ਇੱਕ ਫਿਰਕੇ ਨੂੰ ਖਤਮ ਕਰਨ ਲਈ ਨਹੀਂ, ਹਜ਼ੂਰ ਕਹਿੰਦੇ ਧਰਮ ਹੇਤ ਗੁਰਦੇਵ ਪਠਾਏ, ਜਾਂ ਕਹਿੰਦੇ ਨੇ ਜਹਾਂ ਤਹਾਂ ਤੁਮ ਧਰਮ ਚਲਾਏ, ਜਾਂ ਸ਼ਬਦ ਵਰਤਦੇ ਨੇ ਜਹਾਂ ਤਹਾਂ ਤੁਮ ਧਰਮ ਬਿਠਾਰੋ, ਤੇ ਉੱਥੇ ਪਿਤਾ ਦੀ ਗੱਲ ਕਰਦਿਆਂ ਕਹਿੰਦੇ ਨੇ ਤਿਲਕ ਜੰਯੂ ਰਾਖਾ ਪ੍ਰਭ ਤਾਕਾ। ਹੁਣ ਇੱਥੇ ਇੱਕ ਗੱਲ ਸਮਝੀਓ, ਤਾਕਾ ਦਾ ਅਰਥ ਕੀ? ਤਾਕਾ ਦਾ ਅਰਥ ਹੈ ਉਹਨਾਂ ਦਾ, ਆਪਣਾ ਨਹੀਂ ਕਿਹਾ। ਇਹਦਾ ਮਤਲਬ ਆਸਰਾ ਤਾਂ ਸਿੱਖ ਨੇ ਗੁਰੂ ਦਾ ਲੈਣਾ। ਕਹਿੰਦੇ ਨੇ ਤਿਲਕ ਤੇ ਜੰਜੂ ਉਹ ਪਹਿਨਦੇ ਨੇ ਉਹਨਾਂ ਦਾ ਰਾਖਾ ਹੈ ਗੁਰੂ ਤੇਗ ਬਹਾਦਰ ਜੀ। ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕਿਨੋ ਵੱਡੋ, ਕੱਲੂ ਮੈਂ ਸਾਕਾ ਪਿਤਾ ਦੇ ਸਾਕੇ ਨੂੰ ਵੱਡੋ ਸਾਕਾ ਕਿਹਾ। ਸਾਡੇ ਸੱਜਣ ਦਾ ਕਹਿਣ ਲੱਗ ਪੈਣਾ ਵੀ ਬ੍ਰਾਹਮਣ ਮਾਤੇ ਜੀ ਉਹਨੇ ਜਾਣ ਕੇ ਵਿੱਚ ਪਾਇਆ। ਸਿੱਖਾਂ ਇਹ ਖਿਨ ਅਰਥ ਕਰਨੀ, ਜਿਸ ਦਿਨ ਤੂੰ ਅੰਮ੍ਰਿਤ ਦੀ ਬਾਣੀ ਤੋਂ ਤੇ ਅੰਮ੍ਰਿਤ ਤੋਂ ਟੁੱਟ ਗਿਆ ਨਾ, ਜਿੰਨੇ ਮਰਜ਼ੀ ਦਮਗਜੇ ਮਾਰਦਾ ਜਾਈ ਅੰਦਰੋਂ ਸੁੱਕ ਜਾਏਗਾ। ਇਸੇ ਗੱਲ ਨੂੰ ਤਾਂ ਦੁਸ਼ਮਣ ਕੁਰਲਾਉਂਦਾ ਸੀ, ਨਾਦਰ ਪੁੱਛਦਾ ਸੀ ਉਹ ਮੈਂ ਹੰਭ ਗਿਆ ਮਾਰ ਮਾਰ ਕੇ ਮਰਦੇ ਕਿਉਂ ਨਹੀਂ, ਤੇ ਅੱਗੋ ਜਕਰੀਆ ਕਹਿੰਦਾ ਸੀ ਮਰਨਾ ਵੀ ਨਹੀਂ ਹੋ ਇਹਨਾਂ ਨੇ, ਇਹਨਾਂ ਦਾ ਮੁਰਸ਼ਦ ਇਹਨਾਂ ਨੂੰ ਆਬੇ ਹਯਾਤ ਪਿਆ ਗਏ। ਅਸੀਂ ਖੁਦ ਦੇਖਿਆ ਜਿਹੜੇ ਕੱਲ ਤੱਕ ਗਿੱਦੜ ਦੀ ਤਰ੍ਹਾਂ ਲੁਕਦੇ ਨੇ ਅੰਮ੍ਰਿਤ ਛੱਕ ਕੇ ਸਾਨੂੰ ਆ ਕੇ ਮੈਦਾਨ ਵਿੱਚ ਵੰਗਾਰਦੇ। ਦੁਸ਼ਮਣ ਨੇ ਵੀ ਮੰਨਿਆ ਸੀ, ਕਹਿੰਦਾ ਮੁਰਸ਼ਦ ਇਨਕਾ ਵਲੀ ਭਇਓ ਹੈ, ਇਨਕੋ ਆਬੇ ਹਯਾਤ ਦਿਓ ਹੈ, ਐਸੀ ਗਇਓ ਕਲਾਮ ਬਤਾ ਹੈ, ਜਿਸੇ ਸੁਧਾ ਬਣਾਈਏ ਲੈ ਹੈ, ਸੋਏ ਪਲਾਏ ਲੋਗਣ ਕਹਿ ਤਾਈ, ਸਿਆਰਨ ਤੇ ਸਿੰਘ ਰੁਲੇਤ ਬਣਾਈ। ਕਹਿੰਦਾ ਗਜ਼ਬ ਅਸਰ ਤਿਸ਼ਕਾ ਹਮ ਦੇਖਾ, ਇਹਦਾ ਮਤਲਬ ਸੁਣਿਆ ਨਹੀਂ। ਕਹਿੰਦਾ ਨਾਦਰ ਸੀ ਅੱਖਾਂ ਨਾਲ ਤੱਕੇ, ਬੁਝ ਦਿਲ ਹੋਵਤ ਸ਼ੇਰ ਵਿਸ਼ੇਖਾਂ। ਕਹਿੰਦਾ ਮੇਰਾ ਖੌਫ ਨਹੀਂ ਮੰਨਦੇ? ਉਹ ਕਹਿੰਦੇ ਤੈਨੂੰ ਤੇ 84 ਦਾ ਗੇੜ ਮੰਨਦੇ ਨੇ, ਆਪਣੇ ਆਪ ਨੂੰ ਅਵਿਨਾਸ਼ੀ ਕਹਿੰਦੇ। ਕਹਿਣ ਲੱਗੇ ਮਾਨਤ ਆਪ ਤਾਂ ਵਿਨਾਸ਼ੀ, ਅਵਰ ਸਭਨ ਕੋ ਜੀਵ 84। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਉੱਤੇ ਕਿਹਾ, ਕਹਿਣ ਲੱਗੇ ਦੁਨੀਆਂ ਦੇ ਲੋਕ ਸਾਕੇ ਬੜੇ ਹੋਏ ਨੇ, ਆਪਣੇ ਧਰਮ ਲਈ, ਆਪਣੀ ਕੌਮ ਲਈ, ਆਪਣੀ ਇੱਜ਼ਤ ਲਈ, ਆਪਣੇ ਦੇਸ਼ ਲਈ ਹਰ ਕੋਈ ਜਾਂਦਾ ਹੈ, ਪਰ ਗੁਰੂ ਤੇਗ ਬਹਾਦਰ ਜੀ ਨੇ ਵੱਡੋ ਸਾਕਾ ਇਸ ਕਰਕੇ ਕੀਤਾ
तिलक ते जन्यू पांदे नहीं, गैत्री मंत्र पढ़ते नहीं, पर जिदे ते अकीदा नहीं उहदी खातर भी ठीकरा पांदे पए। तिलक जन्यू राखा प्रभ ताका, किनो बड़ो कलू मैं साका, साधन खेत किती जिन करी शीश दिया पर शी ना उचरी। ए केड़ी रहमत जी तर्क करन वालिया, देख ए ओई रहमती बाबा बकाला साहब दी धरती ते जपन दी जिन्हें सिर दिता पर मुख तो शी नहीं की। कह लगे शीश दिया पर शी ना उचरी, धर्म हेत साका जिन किया शीश दिया पर सिर ना दिया, नाटक चेट किए पुकाजा प्रभ लोगन कै आवत लाजा। फिर तेने ठीकर फोर दली सिर प्रभपुर किया प्यान, तेग बहादुर शी किरिया करी ना किनू आन। सच पुछो सिमरन तो शहादत तक दा सफर सी गुरु तेग बहादुर जी का, सिमरन तो सिमरन नहीं सी। चेते रखो जेड़ी नी बंदगी ते टेक गई है उहदे कलश बड़े उच्चे चुलणगे, ते जेड़ा केवल मरण की गल पहला करदा रहे ते अंदर रूहानियत ना हो। प्रभपुर किया प्यान तेग बहादुर सी किरिया करी ना किनू आन, तेग बहादुर के चलत भयो जगत को शोक है सब जग पयो। इथे अर्थे गुरमुख ने बड़े सोहने कीते ने, कुछ कहिंदे ने हाय हाय दे है शब्द उत्ते हाय नहीं, कहिंदे है दे अर्थ करदे ने हाय हाय हो गया, कुछ कहिंदे ने नहीं अर्थ एदे ने है कि दुनिया दे लोगो इत्थे केवल जुल्म करन वाले नहीं। आवाज आई दुनिया ते कोई है जेड़ा टठियां होयां दी लाज भी रख लैंदा है सब जग पयो। जय 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 सुरलोक। पिता जी की शहादत तो बाद गुरु कलगी वाले दे जीवन विचों सब थाई सहाय होए नहीं, पर एक गल चेते रखी अंदर दी सुरत कलगी वाले दी कदी भी नाम तो दूर नहीं गई। जे असी कला ए कहिए, किसे ने कह दिता गुरु गोबिंद सिंह देश भगत है। मैं सोचना यही सवाल मास्टर तारा सिंह जी नूं कीता सी, कहन लगे मास्टर जी के सिक्खी विच देश भगति बारे की ख्याल है, देश भगत पहला हो के सिख पहला हो। ते मास्टर जी ने बड़ा सोहना उत्तर दिता गुण लैण दी गल है, पुछया देश भगत के सिख पहला, वो कहिंदा जेड़े तू उलझन विच मैनू पाना चाहना चेते रखी सिक्खी विच देश भगति एक छोटा जिहा कंसैप्ट है, सिक्खी बड़ा वड्डा विषय है। चेते रख तू समझना के कहेगा मैं सिख पहला देश भगत नहीं, ये तो छोटा जिहा एक राह है विच सिक्खी बड़ी अगे दी है। किसे कहा देश भगत, किसे कलम चुकी कहिंदा गुरु गोबिंद सिंह वर्गा सूरमा कोई नहीं, किसे कह दिता इहदे वर्गा दानी कोई नहीं। ते मैं कर्ज करना हुंना धन गुरु गोबिंद सिंह सच्चे पातशाह ने फोकी सूरमताई नूं बिल्कुल गुरु बाणी विच खंडन कीता। जे कला सूरमा असीं लिखीए ते गल ढुकदी नहीं। साहिब गुरु गोबिंद सिंह जी दे सवैये पढ़ो, कहिंदे ने जे तेरे अंदर नाम नहीं रूहानियत नहीं ते जिन्ना मर्जी तू राजा सूरमा बनी जा, रब दे दर ते तेरी कीड़ी जिनी कीमत नहीं पैनी। साहिब दा अमृत बचन असीं पढ़ने हां कि जीत फिरे सब देश निशान को बाजत ढोल मृदंग नगारे। साहिब ने ते साधां नूं संतां नूं कह दिता, कहण लगे जिन्ने मर्जी चोले पाई फिर देख फिरे सब देश निशान को जदों गल करदे ने, कहण लगे इत्थे मैं अनेकां तके ने सारे देश को देख रहे हो मत को ना देखियत प्राणपति की। कहिंदे ने रब दा वी कोई बन जाए ते अज कर्ज करा हर कोई अपनी गल जरूर करदा है। मेरे स्थान ते आयो मेरे डेरे ते आयो मैनूं खिमा करो, तर्क नहीं कोई होवेगा जेड़े कहेगा पंजाब दी धरती ते जाए ते हरिमंदर साहब मत्था टेक के पंजां तख्तां दे दर्शन करके आई, ओह तेरी सिक्खी दा धुरा नहीं। साहब सच्चे पातशाह धन गुरु गोबिंद सिंह कहिंदे ने कली फोकी सुरमताई ते राज पदवी नहीं सिखी, कहिंदे जीत फिरै सब देश निशान को बाजत ढोल मृदंग नगारे, गुंजत गूड़ गजान के सुंदर खिंसत है राज आजारे, पूत पवेक भवान के भूपत कौन गणनी जात विचारे, श्रीपत श्री भगवान भजे बिन अंत को अंत के धाम सरदारे। का मतलब कला देश भगत ते देश जेतू होके भी स्वीकार नहीं जे तू श्रीपत ते श्री भगवान नू भजया नहीं। अगला सवैया पढ़ो, कहिंदी शुद्ध सिपा दुरंत दुबाह सुसार सुना तुर जान तलेंगे, भारी गुमान भरै मन में कर पर्वत पंकाल नह लेंगे, तोड़ अरीन मरोर वासन माते मतंगन माल मलेंगे, इन्ना सूरमा होके भी श्रीपत श्री भगवान कृपा बिन त्याग जहान निदान चलेंगे सिमरन तो बिना, नाम तो बिना शुद्ध सूरमा होके भी सजना तेरे अंदर नू टिकाओ नहीं। पर गुरु गोबिंद सिंह एक गल कहते नहीं, कहते चुभी रही सुरत प्रभ चरणन में, के अंदर वाली सुरत कदी साईं दे चरणा विचों टुटी नहीं। ते सुरत दा संबंध केवल चौंकड़ा मारन तक सीमित नहीं, पर है भी है। जदों अभ्यासी अभ्यास करदा तुरदा वो अपने अंदर नू टिका के सुरत नू इकागर करके शब्द विच जोड़दा है। चेते रखिए शब्द ने ही सुरत नू इकागरता देनी है, भजदे हुए मन नू टिकाना ही शब्द ने वे, ते शब्द ने सुरत नू अपनी सवारी दे के प्रीतम दे देश विच लै जा। साहब सच्चे पातशाह जदों सुरती वाले महापुरुष कमाइया वाले पुग जाते ने उदों फिर वो चलते फिरते बहते उठते। भाई गुरदास का कहें जपन वाला जिदन पुग जाए उदा बोलना ही सिमरन हो जाता, कहें उदा तुरना ही परिक्रमा हो जाता है। तो जिदन जपन वाला पुग जाए बाहरों लगता भी शायद ये पले कुछ नहीं, पर अंदर नू देखी उदा अंदर का भांडा भरपूर होंगे। भाई साहब ने बचन कहें गुरसिखी गुरसिख सुन अंदर सियाणा बाहर भोला, शब्द सुरत सावधान होए बिन गुर शब्द ना सुनी बोला। इन्ना कु सावधान है शब्द सुरत करके एक खिन भी अपने अंदर नू गल्लां करदिआं भी सुरत नू शब्द तो हटन नहीं दिंदा। साहब ने इत्थे क्या कहन लगे, चुभी रही सुरत प्रभ चरणन में। ते भाई साहब उसकी जिक्र करदे ने कहिंदे ने कि देख अंदर सियाणा बाहर भोला, शब्द सुरत सावधान होए बिल्कुल शब्द ना सुनी बोला, सतगुरु दर्शन देखना साध संगत में अन्ना खोला। तू कहना बोल के आरंभता जरूर है पर मंजिल केवल बोल के जान तक कह भी सारी जिंदगी बोली जावा, बोल के तेरी शुरू है। प्यारे हो चार तरह की बाणी असी मानने, बैकरी मदमा पसंती ते परा, चार बाणियां जिन्हों आप कहने। बोलण का संबंध बैकरी नल है, जदों तू जबान बंद करके गले विच उतरना पै ते चेते रखी मदमाई, ते जदों कि गला भी कुछ ना कह जबान भी बंद होवे दंद बिल्कुल बंद होण बुल मीटे होण। ते भाई गुरदास कहिंदे खिरदे विच गुरु गुरु चले ते समझी पसंती तक पहुंच गया। साहब ने अमृत बचन कहते भाई साहब के बचना अनुसार, कबीर जी ने एक बचन कहते शायद एक दिन प्रमाण अर्ज किया सी, इनू जोग मत वाल ना घसीटियो जिन्हू आप परा कहने। एक नाभी ऐसी है जिदा साडे जिदा जिदे करके सानू जीवन मिले, जीवन की मुढ़ जेड़ा ये है ये मां नाल जदों संबंध बने है मां राही भी खुराक मिली। केवल ये ते कबीर साहब ने एक बचन किया, कहिंदे ने लोको रब नाल विआह दीआं गल्लां करदे हो, कहिंदे दुनिया बाहर बेदी मंडप साज के अग दे दुआले लावा लैंदी है। कहिंदे ने कबीर अज विआह जाण लगा उत्ते इक शब्द वरते आ, कहिंदे ने सुहागणों, दुहागण शब्द नहीं, कहिंदे ने कि गाओ गाओ री दुल्हनी, दुल्हनी उहनूं कहा जांदा जिहड़ी खसम वाली जिहदे सिर ते साईं सुहागण है, ते जिहड़ी सुहागण है उहनूं साईं नूं रिझाण दा पता है। कबीर जी कहिंदे अज मेरा मिलाप होण लगा मैं खिन विचों निकलिया, आओ सुहागणा दर ते गुरमुखो पुगियो आओ, ते आओ खां गाओ रब दे गीत मंगल गीत गाओ, मेरा साईं मेरे घर मैनूं ब्याह आया। उते शब्द वरतिया गाओ गाओ री दुल्हनी मंगल चारा, मेरे ग्रह आए राजा राम पतारा। कहिंदे नाभ कमल मैं बेदी रच लै बार नहीं, ओ परा बाणी जिथे बैकरी मदमा पसंती सारियां लंघ के, कहिंदे अज नाभी दे अंदर इस थां ते मैं बेदी रचीए, ते इत्थे फिर कल्लिया मंत्र दुनिया दे नहीं हूं, ओ गुरु का बख्शिया मंत्र ब्रह्म ज्ञान दा मंत्र हो गया है। नाम कमल में बेदी रच लै ब्रह्म ज्ञान उचारा, राम राय सो दूल हो पायो अस बिड भाग हमारा, सुर नर मुंजन कोतिक आए कोट ते तीस उजाना। कह लगे लोको कह कबीर मोए ब्याह चले हैं पुरख एक भगवान, कहिंदे ने रब ब्याह के लै तुरिया। साहिब गुरु गोबिंद सिंह जी उन्हां जे सहाई अपने वेखना चाहने ते गुरु दी उस गल नू चेते रखी, चुभी रही सुरत प्रभ चरणन में, कदी सुरत खिली नहीं। उस सुरत चुभी दी जे उदाहरण लैनी है ते दो तीन बेनतियां करनियां ने। ए चुभी कोई सुरती है कि पिता दा आया होवे शीश, आप पिता दे शीश नू मत्था टेकदे ने, ਬਾਕੀ ਸਾਰਿਆਂ ਦੇ ਅੰਦਰ ਜਿਹੜੇ ਨੇ ਉਹ ਦਹਿਲੇ ਹੋਣਗੇ, ਅੱਖਾਂ ਵਿੱਚੋਂ ਨੀਰ ਸੀ, ਪਰ ਚੁਭੀ ਹੋਈ ਸੁਰਤ ਨੇ ਸੀਸ ਲਿਆਉਣ ਵਾਲੇ ਨੂੰ ਲਾ ਕੇ ਸੀਨੇ ਨਾਲ ਕਿਹਾ ਸੀ, ਰੰਗਰੇਟੇ ਗੁਰੂ ਕੇ ਬੇਟੇ, ਅੱਖਾਂ ਵਿੱਚੋਂ ਨੀਰ ਨਹੀਂ। ਇਹ ਸੁਰਤ ਚੁਭੀ ਦੇ ਅਰਥ ਕੀ ਨੇ? ਸੁਰਤ ਚੁਭੀ ਦੇ ਅਰਥ ਪਿਤਾ ਸਮਝਾ ਕੇ ਗਏ ਸਨ, ਬੇਟਾ ਹਰਕ ਸੋਗ ਜਾਕੇ ਨਹੀਂ, ਬੈਰੀ ਮੀਤ ਸਮਾਨ ਕਹੋ ਨਾਨਕ ਸੁਣ ਰੇ ਮਨਾ ਸੋ ਮੂਰਤ ਭਗਵਾਨ। ਪਿਤਾ ਸਮਝਾ ਕੇ ਗਏ, ਜਿਹੜੀ ਭਾਂਤ ਭਾਂਤ ਕੀ ਦੀਨੀ ਸਿੱਖਾ ਦਾ ਮਤਲਬ ਇਹ ਨਹੀਂ ਸੀ ਦੁਕਾਨਦਾਰੀ ਚਲਾਣੀ ਤੂੰ, ਭਾਂਤ ਭਾਂਤ ਦੀ ਸੱਚਾ ਦਾ ਮਤਲਬ ਇਹ ਸੀ, ਬੇਟਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਚੁਭੀ ਹੋਈ ਸੁਰਤ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁੱਖ ਸਦੇ ਅਰ ਭੈ ਨੀ ਜਾਤਾ ਕੰਚਨ ਮਾਟੀ ਮਾਨੈ ਨਹਿ ਨਿੰਦਿਆ ਨਾ ਉਸਤ ਜਾਤਾ ਲੋਭ ਮੋਹ ਅਭਿਮਾਨਾ ਹਰਕ ਸੋਗ ਤੇ ਰਹੇ ਨਿਆਰੋ ਨਾਏ ਮਾਨ ਅਪਮਾਨਾ ਆਸਾ ਮਨਸਾ ਸਗਲ ਤੇ ਆ ਗਏ ਜਗ ਤੇ ਰਹੇ ਨਿਰਾਸਾ ਕਾਮ ਕ੍ਰੋਧ ਜੈ ਪਰਸੈ ਨਾਇਮ ਤੇ ਘੱਟ ਬ੍ਰਹਮ ਨਿਵਾਸਾ। ਬੇਟਾ ਇਹ ਸੁਰਤ ਤਾਂ ਜੁੜਦੀ ਏ ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉਂ ਪਾਣੀ ਸੰਗ ਪਾਣੀ। ਉਹ ਚੁਭੀ ਹੋਈ ਸੁਰਤ ਹੈ ਕਿ ਜੇ ਪ੍ਰਸਾਦੀ ਹਾਥੀ ਚੌਰ ਕਰਦਾ ਤਾਂ ਵੀ ਤੂੰ ਤੂੰ ਦੀ ਤੇ ਗੁਰੂ ਗੁਰੂ ਦੀ ਆਵਾਜ਼ ਏ, ਤੇ ਜੇ ਅੱਜ ਪਿਤਾ ਦਾ ਸ਼ੀਸ ਆ ਗਿਆ ਤੇ ਅੱਖਾਂ ਵਿੱਚ ਨੀਰ ਨਹੀਂ, ਵੰਗਾਰ ਨੂੰ ਸਵੀਕਾਰ ਕੀਤਾ ਤੇ ਇੱਕੋ ਗੱਲ ਕਹੀ ਜਿਹੜਾ ਕੱਲ ਅੱਗੇ ਪ੍ਰਕਰਨ ਆਉਣਾ, ਕਹਿਣ ਲੱਗੇ ਜੈਤਿਆ ਇੱਕ ਨਹੀਂ ਲੱਖਾਂ ਵਿੱਚੋਂ ਖਲੋਤਾ ਉਹਦਾ ਜੀਵਨ ਬੋਲ ਕੇ ਕਹੇਗਾ ਗੁਰੂ ਗੋਬਿੰਦ ਸਿੰਘ ਦਾ, ਗੁਰੂ ਨਾਨਕ ਸਾਹਿਬ ਦਾ ਸਿੱਖ। ਚੁਭੀ ਕੋਈ ਸੁਰਤ ਹੈ, ਅਨੰਦਪੁਰ ਨੂੰ ਘੇਰਾ ਪੈ ਗਿਆ, ਸਾਰੇ ਦਹਿਲੇ ਨੇ, ਪਰ ਗੁਰੂ ਕਲਗੀ ਵਾਲੇ ਦਾ ਅੰਦਰ ਨਹੀਂ ਖਿੰਡਿਆ ਕਦੀ ਤੱਕਿਓ। ਚੁਭੀ ਕੋਈ ਸੁਰਤ ਹੈ, ਪਿੱਛੇ ਜ਼ਾਲਮ ਆ ਰਿਹਾ, ਅੱਗੇ ਸਰਸਾ ਦਾ ਪਾਣੀ ਮੂੰਹ ਅੱਡੀ ਖਲੋਤਾ ਤੇ ਅੱਲਾ ਯਾਰ ਖਾਂ ਜੋਗੀ ਕਹਿੰਦਾ, ਕਹਿੰਦੇ ਨੇ ਰੁਕ ਜਾਓ ਭਾਈ ਦਇਆ ਸਿੰਘ, ਅੰਮ੍ਰਿਤ ਵੇਲਾ ਆਸਾ ਕੀ ਵਾਰ ਦਾ ਸਮੇਂ, ਓਨੀ ਦੇਰ ਤੱਕ ਪਾਰ ਨਹੀਂ ਜਾਣਾ ਜਿੰਨੀ ਦੇਰ ਤੱਕ ਆਸਾ ਕੀ ਵਾਰ ਨਹੀਂ ਕਰਦੇ। ਉੱਥੇ ਉਹ ਕਹਿੰਦਾ ਸਾਹਿਬ ਕਹਿੰਦੇ ਨੇ ਇਸ ਕਰਕੇ ਟਿਕੋ ਕਿਉਂਕਿ ਅੰਦਰੋਂ ਰੂਹਾਨੀਅਤ ਦੇ ਨਾਲ ਆਪਣੇ ਆਪ ਨੂੰ ਭਰਨਾ। ਉੱਥੇ ਚੁਭੀ ਹੋਈ ਸੁਰਤ ਨੇ ਸਰਸਾਂ ਦੇ ਕਿਨਾਰੇ ਕੀਰਤਨ ਕੀਤਾ। ਚੁਭੀ ਹੋਈ ਸੁਰਤ ਹੀ ਸੀ ਕਿ ਪੁੱਤਰਾਂ ਦਾ ਵਿਛੋੜਾ ਪੈ ਗਿਆ ਪਰ ਅੰਦਰ ਨੂੰ ਖਿੰਡਣ ਨਹੀਂ ਦਿੱਤਾ। ਪਿਆਰਿਓ ਇਹ ਚੁਭੀ ਹੋਈ ਸੁਰਤ ਹੀ ਹੈ ਜਦੋਂ ਚਮਕੌਰ ਦੀ ਗੜੀ ਦੇ ਅੰਦਰ ਸਾਹਿਬ ਗੁਰੂ ਕਲਗੀ ਵਾਲੇ ਜਾਂਦੇ ਨੇ, ਬਸ ਇੱਕੋ ਗੱਲ ਕਰਕੇ ਉਹ ਕਹਿੰਦਾ ਦੁਨੀਆਂ ਦੇ ਲੋਕੋ ਬੜੇ ਤੱਕੇ ਨੇ ਤੁਸੀਂ, ਇੱਥੇ ਵੱਡੇ ਵੱਡੇ ਅਵਤਾਰ ਪੁੱਤਰ ਦਾ ਵਿਛੋੜਾ ਪਿਆ, ਮਹੱਲਾ ਤੋਂ ਛਾਲ ਮਾਰ ਕੇ ਖਤਮ ਹੋ ਗਏ, ਭਰਾ ਤੇ ਇਸਤਰੀ ਦਾ ਵਿਛੋੜਾ ਪਿਆ, ਰੋ ਰੋ ਕੇ ਰੁੱਖਾਂ ਤੋਂ ਪੁੱਛਿਆ ਵੈਣ ਪਾ ਕੇ, ਤੇ ਕਹਿੰਦਾ ਮਿੱਥ ਕੇ ਚੱਕਵੀ ਤੇ ਚੱਕਵੇ ਨੂੰ ਸਰਾਪ ਦਿੱਤਾ ਜਿਨ੍ਹਾਂ ਦਾ ਅੱਜ ਟੀਕਰਾ ਮਿਲਾਪ ਨੇ। ਕੀ ਉਹ ਅੰਦਰ ਸੁਰਤ ਟਿਕੀ ਸੀ? ਉੱਧਰ ਟੱਕੋ ਤੇ ਇਸ ਧਰਤੀ ਵੱਲ ਨੂੰ ਤੱਕੀਏ। ਇੱਥੇ ਜਦੋਂ ਕਿਹਾ ਅਸ਼ਵਾਥਾਮਾ ਵਰਗੇ ਮਾਰੇ ਗਏ ਮਰਿਆ ਹਾਥੀ ਬਾਪ ਦਾ ਅੰਦਰ ਖਿੰਡ ਗਿਆ, ਅਬ ਮਨੀਓ ਦੀ ਮੌਤ ਨੇ ਅਰਜਨ ਦੇ ਅੰਦਰ ਨੂੰ ਹਲਾ ਕੇ ਰੱਖ ਦਿੱਤਾ, ਪਰ ਮੇਰੇ ਕਲਗੀਧਰ ਸਵਾਮੀ ਇੱਕ ਮੁਸਲਮਾਨ ਚੁੱਕਦਾ ਕਲਮ, ਉਹ ਕਹਿੰਦਾ ਜੁੜੀ ਕੋਈ ਸੁਰਤ ਦੇ ਜੇ ਦਰਸ਼ਨ ਕਰਨੇ ਜੇ ਤੇ ਕਦੀ ਚਮਕੌਰ ਦੀ ਗੜੀ ਵਿੱਚ ਉਸ ਰਾਤ ਨੂੰ ਤੱਕਿਓ ਜਿਹਨੂੰ ਕਹਿੰਦੇ ਨੇ ਲੇਟ ਗਏ ਕੁਛ ਖਾਤ ਤੇ ਜੀ ਪੋਸ਼ ਵਿਛਾ ਕਰ, ਤਹਿਰਾ ਲੱਗੇ ਦੇਨੇ ਕਈ ਤਲਵਾਰ ਉਠਾ ਕਰ, ਗੋਬਿੰਦ ਵੀ ਸਭ ਵਾਸ ਹੋਵੇ ਖੈਮੇ ਮੇ ਜਾ ਕਰ, ਦੇਖਾ ਤੋ ਵਹਾਂ ਬੈਠੇ ਹੈ ਗਰਦਨ ਕੋ ਝੁਕਾ ਕਰ, ਵਾਹਿਗੁਰੂ 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 ਹੈ ਮੂੰਹ ਸੇ ਨਿਕਲਤਾ। ਇਹ ਚੁਭੀ ਹੋਈ ਸੁਰਤ ਹੀ ਕਹਿ ਸਕਦੀ ਏ, ਖਿੰਡੇ ਕੋਈ ਅੰਦਰੋਂ ਆਵਾਜ਼ ਨਹੀਂ ਆਉਣੀ, ਵਾਹਿਗੁਰੂ 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 ਹੈ ਮੂੰਹ ਸੇ ਨਿਕਲਤਾ, ਖੈ ਤੂੰ ਹੀ ਤੂੰ ਹੈ ਮੂੰਹ ਸੇ ਨਿਕਲਤਾ, ਜਬ ਡੇਢ ਗੜੀ ਰਾਤ ਗੁਜ਼ਰੀ ਜ਼ਿਕਰੇ ਖੁਦਾ ਮੇ, ਖੈਮੇ ਸੇ ਨਿਕਲ ਆਏ ਸਰਕਾਰ ਹਵਾ ਮੇ, ਕਦਮੋਂ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆ ਮੇ, ਦਿਲ ਥਾ ਦੁਆ ਮੇ ਚੁਭੀ ਹੋਈ ਸੁਰਤ ਹੈ, ਕਦਮੋਂ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆ ਮੇ, ਬੋਲੇ ਐ ਖੁਦਾਵੰਦ ਖੁਸ਼ ਹੋ ਤੇਰੀ ਰਜ਼ਾ ਮੇ। ਕਹਿੰਦਾ ਵੇਖੋ ਚੁਭੀ ਹੋਈ ਸੁਰਤ, ਕਰਤਾਰ ਸੇ ਕਹਤੇ ਥੇ ਗੋਇਆ ਰੂਬਰੂ ਹੋ ਕਰ, ਕੱਲ ਜਾਊਂਗਾ ਮੈਂ ਚਮਕੌਰ ਸੇ ਸੁਰਖਰੂ ਹੋ ਕਰ, ਮੈਂ ਤੇਰਾ ਹੂੰ ਮੇਰੇ ਬੱਚੇ ਵੀ ਤੇਰੇ ਹੈ ਮੌਲਾ, ਥੇ ਤੇਰੇ ਖੈ ਤੇਰੇ ਰਹੇਗੇ ਤੇਰੇ ਦਾਤਾ, ਜਿਸ ਹਾਲ ਮੇ ਰੱਖੇ ਵੋਈ ਹਾਲ ਹੈ ਅੱਛਾ। ਇਹ ਕਿਹੜਾ ਸਬਕ ਸੀ ਕਿ ਜਿਸ ਹਾਲ ਵਿੱਚ ਰੱਖੇਗਾ ਤੂੰ ਠੀਕ ਹੈ? ਇਹ ਚੁਭੀ ਕੋਈ ਸੁਰਤ ਹੈ, ਜਿਸ ਹਾਲ ਮੇ ਰੱਖੇ ਵੋਈ ਹਾਲ ਹੈ ਅੱਛਾ, ਜੁਜ਼ ਸ਼ੁਕਰ ਕੇ ਆਨੇ ਕਾ ਜ਼ੁਬਾਨ ਪਰ नहीं शिकवा, गुरु गुरु तो हो सकता है पर तेरे लिए कोई शिकवा नहीं, ये चुभी कोई सुरत है। कभी तको साहब गुरु गोबिंद सिंह दे उस बचन नूं, केवल ये तो कवि के अंदर की खेड है ना, ते जदो आप पढ़ने जबरनामा उहदे विच शब्द की वरदे ने, चुभी कोई सुरत कहिंदी है। तन गुरु गोबिंद सिंह सच्चे पातशाह आरंभ शुरू करते हैं, कहते हैं कमाल है करामात कायम करीब, पहला शेर है जबरनामे का, कमाल है करामात कायम करीम रजा बख्श राधक रिहात उन रहीम, अमा बख्श बख्शंदा ओ दस्तगीर, रजा बख्श रोजी देखो दिल पजीर। शब्द की ने कहने रब तेरी करामात कमाल दिए, तू रिजक देन वाला है, कहने शरण प्या की लाज रखने वाला है, अमा बख्श बख्शंदा ओ दस्तगीर, कह लगे रोजी देखो तू रिजक देन वाला है, रजा बख्श रोजी दे ओ दिल पजीर। चुभी हुई सुरत कहती औरंगजेब, लोग पुत्रां दी मौत देख के घबराते ने, पर मैं तेनों एक गल कह दिया, मता भुलेखे विच रह के मेरा अंदर डोल गया है। कह लगे हुमारा कसा साया के आयत बजे, मेरे सिर के उत्ते हुमा पंछी मडरांदा पिया है, ते जे तेरे वर्गा चलाक कां धोखे नाल घेर भी लए ते मेरा कुछ नहीं विगड़ना। ਇਹ ਚੁਭੀ ਕੋਈ ਸੁਰਤ ਹੈ। ਹੁਮਾਰਾ ਹੁਮਾਰਾ ਸਾ ਕਸਾ ਸਾਇਆ ਕੇ ਆਇਦ ਬਜ਼ੇਰ, ਬਰੋ ਦਸਤ ਦਰਦ ਨਾ ਜਾਗੇ ਦਲੇਰ, ਕਹਿ ਲੱਗੇ ਕਸੇ ਪੁਸ਼ਤ ਉਬਤਦ ਪਸੇ ਸ਼ੇਰੇ ਨਰ। ਔਰੰਗਜ਼ੇਬ ਸ਼ੇਰ ਦੇ ਦਰਵਾਜ਼ੇ ਵਿੱਚ ਸ਼ੇਰ ਦੇ ਕੋਲ ਖਲੋ ਕੇ ਭੇਡ ਤੇ ਬੱਕਰੀ ਆ ਕੇ ਵਿਗਾਰ ਜਾਏ, ਕੀ ਲੋੜ ਹੈ ਸ਼ੇਰ ਕੋਲ ਖਲੋਣ ਦੀ। ਚੁਭੀ ਕੋਈ ਸੁਰਤ ਲਿਖਦੀ ਏ, ਮੇਰੇ ਕੋਲ ਰੱਬ ਦਾ ਨਾਮ ਸ਼ੇਰ ਵਰਗਾ ਆਸਰਾ, ਤੇਰੇ ਵਰਗੀਆਂ ਕਈ ਭੇਡਾਂ ਤੇ ਬੱਕਰੀਆਂ ਲੰਘੀਆਂ, ਮੈਨੂੰ ਤੇਰੀ ਪਰਵਾਹ ਕੋਈ। ਕਸੇ ਪੁਸ਼ਤ ਉਬਤਦ ਪਸੇ ਸ਼ੇਰੇ ਨਰ, ਨਾ ਗੀਰਦ ਬੂਜੋ ਮੇਸ਼ੋ ਆਵੂ ਗੁਜ਼ਰ, ਫਿਰ ਲੁਕਾਇਆ ਕੁਝ ਨਹੀਂ। ਕਹਿ ਲੱਗੇ ਗੁਰਸਨਾ ਚੇ ਕਾਰੇ ਕੁਨਦ ਚੇਲ ਨਰ, ਕਿ ਦਸ ਲੱਖ ਬਰਾਇਤ ਬਰੋ ਬੇਖਬਰ, ਕਹਿੰਦੇ ਨੇ ਚਾਲੀ ਭੁੱਖੇ ਪਾਣੇ ਦਸ ਲੱਖ ਤੂੰ ਲੈ ਆਉਂਦਾ ਟਿੱਡੀ ਦਲ, ਕਹਿੰਦੇ ਨੇ ਫਿਰ ਤੂੰ ਕਹਿੰਦਾ ਕਿਰਪਾਨ ਕਿਉਂ ਚੁੱਕੀ, ਕਹਿੰਦੇ ਨੇ ਕੱਲਾ ਮੈਂ ਨਹੀਂ, ਮੈਂ ਆਉਣ ਵਾਲੀ ਆਪਣੀ ਸੰਤਾਨ ਨੂੰ ਵੀ ਕਹਿ ਚੱਲਿਆ ਵਾ, ਕਿ ਚੂੰ ਕਾਰ ਅਸ ਹਮ ਹੀਲ ਤੇ ਦਰ ਗੁਜਸਤ ਹਲਾਲ ਅਸਤ ਗੁਰਦਨ ਬਾ ਸ਼ਮਸ਼ੀਰ ਦਸ, ਇਹ ਚੁਭੀ ਹੋਈ ਸੁਰਤ ਹੈ। ਫਿਰ ਕਹਿੰਦੇ ਨੇ ਬਾਕੀ ਗੱਲ ਵੀ ਪੁੱਤਰਾਂ ਦੀ, ਚੇ ਮਰਦੀ ਕੇ ਅਗਰ ਖਮੋਸ਼ਾ ਕੁਨੀ, ਕਿ ਆਤਿਸ਼ ਦਮਾਰਾ ਫਰੋਜ਼ਾ ਕੁਨੀ, ਚਾਰ ਚਿੰਗਿਆੜੀਆਂ ਬਣਾਉਣੀਆਂ ਕਿੱਧਰ ਦੀ ਮਰਦਾਨਗੀ ਹੋਏ। ਖਜ਼ੂਰ ਇੱਥੋਂ ਤੁਰਦੇ ਨੇ ਮਾਛੀ ਵਾਲੇ ਪਹੁੰਚਦੇ ਨੇ, ਚੁਭੀ ਹੋਈ ਸੁਰਤ ਨੇ ਕੋਈ ਗਿਲਾ ਨਹੀਂ, ਉੱਥੇ ਜਿਹੜਾ ਸ਼ਬਦ ਕਿਹਾ ਉਹ ਸ਼ੁਕਰ ਵਿੱਚ ਹੈ। ਖਿਆਲ ਪਾਤਸ਼ਾਹੀ ਦੱਸਣੀ, ਕਹਿਣ ਲੱਗੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣ, ਚੁਭੀ ਹੋਈ ਸੁਰਤ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਦ ਬਿਨ ਰੋਗ ਰਜਾਈਆਂ ਦੇ ਓਡਣ, ਨਾਂਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਈ ਖੰਗਰ ਪਿਆਲਾ ਵਿੰਗ ਕਸਾਈਆਂ ਦਾ ਸਹਿਣਾ, ਯਾਰਣੇ ਦਾ ਸਾਨੂੰ ਸੱਤਰ ਚੰਗਾ ਪੱਟ ਖੇੜਿਆਂ ਦਾ ਰਹਿਣਾ, ਇਹ ਚੁਭੀ ਹੋਈ ਸੁਰਤ ਹੈ। ਤੁਰਨ ਲੱਗਦੇ ਨੇ ਅੱਜ ਸਾਹਿਬ ਦੇ ਚਰਨਾਂ ਵਿੱਚੋਂ ਰਹਿਮਤਾਂ ਲਈਆਂ ਦੋਨਾਂ ਭਰਾਵਾਂ ਨੇ, ਗਨੀ ਖਾਂ ਤੇ ਨਬੀ ਖਾਂ ਨੇ, ਤੇ ਡਾਕਟਰ ਬਲਬੀਰ ਸਿੰਘ ਨੇ ਲੰਮੀ ਨਜ਼ਰ ਪੁਸਤਕ ਵਿੱਚ ਇਹ ਗੱਲ ਕਹੀ। ਉਹ ਕਹਿੰਦੇ ਨੇ ਗਨੀ ਖਾਂ ਨਬੀ ਖਾਂ ਇਹਨਾਂ ਦੀ ਧੀ ਸ਼ੇਖ, ਉਹ ਗੁਰੂ ਗੋਬਿੰਦ ਸਿੰਘ ਜਿੰਨੇ ਦਿਨ ਕੋਲ ਰਹੇ ਨੇ ਨਾ, ਤੇ ਇਹ ਉਹਨਾਂ ਸਾਹਿਬ ਦੇ ਚਰਨਾਂ ਵਿੱਚ ਛੋਟੀ ਜਿਹੀ ਬੱਚੀ ਸੀ, ਰੋਜ਼ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਬਹਿਣਾ। ਉੱਥੇ ਗੱਲ ਬੜੀ ਸੋਹਣੀ ਉਹਨੇ ਕਹੀ, ਚੁਭੀ ਕੋਈ ਸੁਰਤ ਦੀ ਖੇਡ ਹੈ ਤੇ ਸਭ ਥਾਈਂ ਸਹਾਈ ਹੁੰਦੇ ਨੇ। ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਦੇ ਕੋਲ ਰੋਜ਼ ਬਹਿੰਦੀ ਰਹੀ, ਤੇ ਹਜ਼ੂਰ ਇਹਨੂੰ ਧੀ, ਤੇ ਗਨੀ ਖਾਂ ਨਬੀ ਖਾਂ ਜਿੱਦਣ ਪਲੰਗ ਚੁੱਕ ਕੇ ਤੁਰੇ ਤੇ ਮੁੜੇ ਨੇ ਵਾਪਸ, ਤੇ ਅੱਜ ਵੀ ਉਹ ਹੁਕਮਨਾਮਾ ਮਾਛੀਵਾੜੇ ਦੀ ਧਰਤੀ ਤੇ ਪਿਆ। ਤੁਰ ਲੱਗਿਆ ਕਲਗੀ ਵਾਲੇ ਨੇ ਕਲਮ ਚੁੱਕ ਕੇ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਇੱਕ ਓਂਕਾਰ ਸਤਿਗੁਰੂ ਜੀਓ, ਉਸ ਹੁਕਮਨਾਮੇ ਦੀ ਪੂਰੀ ਇਬਾਰਤ ਇਹ ਹੈ, ਇੱਕ ਓਂਕਾਰ ਸਤਿਗੁਰੂ ਜੀਓ, ਵਾਹਿਗੁਰੂ ਜੀ ਕੀ ਆਗਿਆ ਹੈ, ਸਰਬੱਤ ਸੰਗਤ ਉੱਪਰ ਮੇਰਾ ਹੁਕਮ ਹੈ, ਗਨੀ ਖਾਂ ਨਬੀ ਖਾਂ ਇਹ ਜੋ ਹੈ ਸੋ ਮੇਰੇ ਹੈ, ਇਹ ਮੇਰੇ ਲਈ ਸ਼ਬਦ ਵਰਤੇ ਹੈ। ਕਹਿੰਦੇ ਨੇ ਗਨੀ ਖਾਂ ਨਬੀ ਖਾਂ ਇਹ ਜੋ ਹੈ ਸੇ ਮੇਰੇ ਫਰਜ਼ੰਦਾਂ ਸੇ ਬਹਿਜ ਹੈ, ਮੇਰੇ ਪੁੱਤਰਾਂ ਤੋਂ ਚੰਗੇ ਮੈਨੂੰ ਲੱਗਦੇ ਪਏ ਨੇ। ਕਹਿਣ ਲੱਗੇ ਜੋ ਸਿੱਖ ਇਨ ਕੀ ਖਿਦਮਤ ਅੰਦਰ ਰਜੂ ਰਹੇਗ, ਤੇ ਅਗਲੀ ਇਬਾਰਤੇ ਸੋ ਨਿਹਾਲ ਹੋਗ, ਉਹਨਾਂ ਉੱਪਰ ਮੇਰੀ ਖੁਸ਼ੀ ਹੋਗ, ਉਹਨਾਂ ਉੱਪਰ ਮੇਰਾ ਹੱਥ ਹੋਗ, ਇਹ ਜੋ ਹੈ ਸੋ ਮੇਰੇ ਹੈ, ਜੋ ਸਿੱਖ ਇਹਨਾਂ ਕੀ ਸੇਵਾ ਕਰੇਗਾ ਸੋ ਮੇਰੀ ਸੇਵਾ ਕਰੇਗਾ। ਸਮਝਦੇ ਹੋ ਫੇਰ ਪਿਆ ਜਦੋਂ ਲੈ ਕੇ ਹੁਕਮਨਾਮਾ ਘਰ ਮੁੜੇ ਨਾ ਉੱਥੇ ਡਾਕਟਰ ਬਲਬੀਰ ਸਿੰਘ ਕਹਿੰਦੇ ਨੇ ਉਹ ਬੱਚੀ ਜਿਹੜੇ ਸਾਹਿਬ ਦੇ ਚਰਨਾਂ ਵਿੱਚ ਜੁੜ ਕੇ ਉਸ ਛੋਟੀ ਜਿਹੀ ਬੱਚੀ ਦਾ ਪਿਆਰ ਬਣਿਆ ਵਾਪਸ ਆਏ ਤੇ ਪੁੱਛਦੀ ਅੱਬਾ ਸਤਿਗੁਰੂ ਮੁਰਸ਼ਦ ਜਾਂ ਜੋ ਸ਼ਬਦ ਉਹਨੇ ਵਰਤੇ ਕਿੱਥੇ ਨੇ ਕਹਿਣ ਲੱਗੇ ਬੇਟਾ ਉਹ ਅੱਗੇ ਚਲੇ ਗਏ ਕਹਿੰਦੇ ਉਸ ਬੱਚੀ ਦੀਆਂ ਅੱਖਾਂ ਭਰ ਰਹੀਆਂ ਜਿਵੇਂ ਉਦਰੇਵਾਂ ਹੋਵੇ ਤੇ ਡਾਕਟਰ ਬਲਬੀਰ ਸਿੰਘ ਕਹਿੰਦੇ ਨੇ ਚੁੱਕ ਕੇ ਉਹਨੂੰ ਕਹਿਣ ਲੱਗੇ ਧੀਏ ਆ ਦੇਖ ਮੇਰੇ ਗੁਰੂ ਗੋਬਿੰਦ ਸਿੰਘ ਨੇ ਜਿਹੜੀ ਸਾਡੇ ਤੇ ਕਿਰਪਾ ਕੀਤੀ ਆ ਕਿਸੇ ਤੇ ਨਹੀਂ ਵਜੇ ਹੋਈ ਭਾਵਨਾ ਨਾ ਉਹਨਾਂ ਦੀ ਪੁੱਛਿਆ ਕੀ ਕਹਿਣ ਲੱਗੇ ਸਸੀ ਤੁਰਨ ਲੱਗੇ ਸਨ ਪਿਛਾ ਆਏ ਫਿਰ ਪਿਛਾ ਚਲੇ ਗਏ ਤੇ ਕਲਮ ਚੁੱਕ ਕੇ ਕਹਿੰਦੇ ਨੇ ਕਿ ਤੁਸੀਂ ਮੇਰੇ ਲੀਕ ਪੁੱਤਰ ਮੈਂ ਤੁਹਾਨੂੰ ਲਿਖ ਕੇ ਦਿੱਤਾ ਤੁਸੀਂ ਮੇਰੇ ਲੀਕ ਪੁੱਤਰ ਹੋ ਤੇ ਖੋਲ ਕੇ ਹੁਕਮਨਾਮਾ ਜਦੋਂ ਸੁਣਾਇਆ ਤੇ ਅੱਗੋਂ ਕਹਿੰਦੀ ਅੱਬਾ ਉਸ ਗੁਰੂ ਦੀਆਂ ਤੁਸੀਂ ਹੋਏ ਪੁੱਤਰ ਤੇ ਮੈਂ ਕੀ ਹੋਈ ਕਹਿਣ ਲੱਗੇ ਤੂੰ ਉਹਦੀ ਪੋਤੀ ਕਹਿੰਦੇ ਨੇ ਬੱਚੀ ਦੇ ਸਵਾਲ ਦੇਖੋ ਕੈਸੇ ਕਮਾਲ ਦਾ ਕਹਿੰਦੀ ਮੈਂ ਪੋਤੀ ਆਖਦੀ ਇਹਨੇ ਹਾਂ ਕਹਿੰਦੇ ਨੇ ਕਿੰਨੀਆਂ ਪੋਤੀਆਂ ਨੇ ਕਹਿਣ ਲੱਗੇ ਬਾਕੀ ਸਾਰਿਆਂ ਲਈ ਪੁੱਤਰ ਤੇ ਧੀਆਂ ਸ਼ਬਦ ਵਰਤਿਆ ਹੈ ਕੇਵਲ ਇੱਕ ਤੂੰ ਹੈ ਜਿਹਦੇ ਲਈ ਸ਼ਬਦ ਪੋਤੀ ਵਰਤਿਆ ਜਾਏ ਬਾਕੀ ਜੇ ਘਰ ਬੱਚੀ ਹੋਵੇ ਤਾਂ ਵੀ ਕਹਿੰਦੇ ਗੁਰੂ ਦੀ ਦਿੱਤੀ ਧੀ ਹੈ ਕਦੇ ਨਹੀਂ ਕਹਿੰਦੇ ਗੁਰੂ ਦੀ ਪੋਤੀ ਮਾਂ ਲਈ ਵੀ ਸ਼ਬਦੋ ਧੀ ਲਈ ਵੀ ਸ਼ਬਦੋ ਪਰ ਉੱਥੇ ਉਹਨੇ ਸ਼ਬਦ ਕਹਿ ਸਨ ਕਹਿਣ ਲੱਗੀ ਮੈਂ ਪੋਤੀ ਮੈਂ ਪੋਤੀ ਮੈਂ ਆਪਦਾਰ ਮੋਤੀ ਮੈਂ ਓਤ ਪੋਤ ਹੋਤੀ ਸ਼ਬਦ ਵਰਤੇ ਸਨ ਤੇ ਕਿਹਾ ਸੀ ਗਨੀ ਖਾਂ ਨਬੀ ਖਾਂ ਤੁਸੀਂ ਚੇਤੇ ਕਰੋਗੇ ਮੈਂ ਤੁਹਾਡੇ ਕੋਲ ਹੋਵਾਂਗਾ ਦੋਨਾਂ ਭਰਾਵਾਂ ਕਿਹਾ ਸੀ ਦਾਤਾ ਹੁਣ ਉਸ ਕਮਰੇ ਵਿੱਚ ਅਸੀਂ ਨਹੀਂ ਪਾਵਾਂਗੇ ਅਸੀਂ ਉੱਥੇ ਟਿਕਾਂਗੇ ਜਿੱਥੇ ਪਹਿਰੇ ਦਿੱਤੇ ਅੱਜ ਵੀ ਸਿੱਖਾਂ ਕਦੀ ਸ਼ਰਧਾ ਨਾਲ ਜਾਈ ਤਰਕ ਨਾਲ ਨਹੀਂ ਮਾਛੀਵਾੜੇ ਉਹਨਾਂ ਦੇ ਘਰ ਬਣੇਗਾ ਨਾ ਤੇ ਖੱਬੇ ਹੱਥ ਦੋਨਾਂ ਭਰਾਵਾਂ ਦੀਆਂ ਕਬਰਾਂ ਨੇ ਗੁਰੂ ਸਾਹਿਬ ਦਾ ਗੁਰਦੁਆਰਾ ਅੰਦਰ ਹੈ ਸਾਹਮਣੇ ਉਹਨਾਂ ਦੀਆਂ ਬਾਹਰ ਕਬਰਾਂ ਨੇ ਸਾਹਿਬ ਉਹਨਾਂ ਤੇ ਰਹਿਮਤ ਕੀਤੀ ਤੁਰੇ ਇੱਥੋਂ ਮੁਕਤਸਰ ਦੀ ਜੰਗ ਹੋ ਗਈ ਸਾਹਿਬ ਨੇ ਟੁੱਟੀਆਂ ਗੰਢ ਦਿੱਤੀਆਂ ਜਦੋਂ ਡੱਲੇ ਕੋਲ ਗਏ ਇੱਥੇ ਇੱਕ ਸ਼ਬਦ ਆਇਆ ਸੀ ਡੱਲਾ ਨਾ ਮੱਲਾ ਗੁਰੂ ਗੋਬਿੰਦ ਇਕੱਲਾ ਕੋਈ ਅੱਜ ਕੁਛ ਨਹੀਂ ਤੇ ਸਾਹਿਬ ਨੇ ਉੱਥੇ ਦੇਖੋ ਸ਼ਬਦ ਵਰਤੇ ਕਹਿਣ ਲੱਗੇ ਨਾ ਡੱਲਾ ਨਾ ਮੱਲਾ ਪਰ ਗੁਰੂ ਗੋਬਿੰਦ ਸਿੰਘ ਨਾਲ ਅੱਲਾ ਮੇਰੇ ਨਾਲ ਪਰਮੇਸ਼ੁਰ ਹੈ ਉਹ ਚੁਬੀ ਹੋਈ ਸੁਰਤ ਰਹਿਮਤਾਂ ਕਰਦੀ ਹੋਈ ਅਬਚਲ ਨਗਰ ਦੀ ਧਰਤੀ ਤੇ ਪਹੁੰਚੀ ਉੱਥੇ ਖਾਲਸਾ ਤੈਨੂੰ ਇੱਕ ਗੱਲ ਕਹਿ ਕੇ ਗਏ ਸਨ ਕਿ ਸਭ ਥਾਈ ਹੋਏ ਸਹਾਏ ਸਿੱਖ ਗੁਰੂ ਦੇ ਚਰਨਾਂ ਵੀ ਜੁੜਿਆ ਤੇ ਗੁਰੂ ਗੋਬਿੰਦ ਸਿੰਘ ਨੂੰ ਪੁੱਛਦੇ ਨੇ ਦਾਤਾਰ ਜਦੋਂ ਹਜ਼ੂਰ ਉਹਨਾਂ ਨੂੰ ਕਿਹਾ ਭਾਈ ਦਇਆ ਸਿੰਘ ਨੂੰ ਇਹ ਵੈਸੇ ਕੱਲ੍ਹ ਨੂੰ ਆਉਣਾ ਕਿ ਤੁਸੀਂ ਸਤਿਗੁਰੂ ਦੇ ਚਰਨਾਂ ਵਿੱਚ ਜੁੜਨਾ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਤੇ ਗੁਰਮਖੋ ਉੱਥੇ ਪੁੱਛਿਆ ਸੀ ਦਾਤਾਰ ਤੁਸੀਂ ਸਾਡੇ ਤੋਂ ਵੱਖ ਕਹਿੰਦੇ ਨੇ ਸਵਾਲ ਹੀ ਨਹੀਂ ਪੈਦਾ ਹੁੰਦਾ ਬਸ ਇੱਕ ਗੱਲ ਤੂੰ ਮੇਰੀ ਮੰਨ ਲਈ ਮੈਂ ਤੇਰੇ ਨਾਲ ਰਾਮ ਹਾਂ ਪੁੱਛਿਆ ਕਿਹੜੀ ਕਹਿਣ ਲੱਗੇ ਖਾਲਸਾ ਮੇਰੋ ਰੂਪ ਹੈ ਖਾਸ ਸਭ ਥਾਈ ਹੋਏ ਸਹਾਏ ਨੇ ਖਾਸ ਰੂਪ ਦੇ ਮੈਂ ਨਾਲ ਹਾਂ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੂੰ ਨਿਵਾਸ ਖਾਲਸਾ ਮੇਰੋ ਮੁੱਖ ਹੈ ਅੰਗਾ ਖਾਲਸਾ ਕੇ ਹੋ ਸਦ ਸਦ ਸੰਗਾ ਸਭ ਥਾਈ ਹੋਏ ਸਹਾਏ ਕਹਿੰਦੇ ਮੈਂ ਤੇਰੇ ਨਾਲ ਹਾਂ ਖਾਲਸਾ ਕੇ ਹੋ ਸਦ ਸਦ ਸੰਗਾ ਖਾਲਸਾ ਮੇਰੋ ਸਤਿਗੁਰ ਪੂਰਾ ਖਾਲਸਾ ਮੇਰੋ ਸੱਜਣ ਸੂਰਾ ਕਹਿੰਦੇ ਨੇ ਰੱਬ ਤੇ ਗੁਰੂ ਨਾਨਕ ਦੀ ਕਸਮੀ ਜਾ ਮੈਂ ਰੰਚ ਨਾ ਪਿਸਿਆ ਭਾਕੀ ਪਾਰ ਬ੍ਰਹਮ ਗੁਰੂ ਨਾਨਕ ਸਾਖੀ ਰੋਮ ਰੋਮ ਜੇ ਰਸਨਾ ਪਾਉਂ ਤਦ ਪੇ ਖਾਲਸਾ ਜਸ ਤੋਏ ਗਾਉਂ ਕਿਵੇਂ ਤੇਰੇ ਸਹਾਈ ਨੇ ਕਹਿਣ ਲੱਗੇ ਹਉ ਖਾਲਸੇ ਕਾ ਖਾਲਸਾ ਮੋਰ ਮੇਰੋ ਓਤ ਪੋਤ ਸਾਗਰ ਬੁੰਦੇਰੋ ਜਿਵੇਂ ਸਮੁੰਦਰ ਦਾ ਪਾਣੀ ਤੇ ਸਮੁੰਦਰ ਦੀ ਬੂੰਦ ਓਤ ਪੋਤ ਨੇ ਇਸੇ ਤਰ੍ਹਾਂ ਮੈਂ ਤੇਰੇ ਨਾਲ ਜੇ ਤੂੰ ਗੁਰੂ ਨੂੰ ਆਪਣੇ ਅੰਦਰ ਟਿਕਾ ਲਏਗਾ ਤੇ ਮਨਾ ਅੱਜ ਵੀ ਗੁਰੂ ਗੋਬਿੰਦ ਸਿੰਘ ਤੇਰੇ ਸਹਾਈ ਨੇ ਉਸ ਗੁਰਮੁਖ ਦੀਆਂ ਚਾਰ ਪੰਕਤੀਆਂ ਨਾਲ ਸੰਪੂਰਨਤਾ ਕਰਾਂਗਾ ਉਹਨੇ ਕਿਹਾ ਸੀ ਕਹਿੰਦਾ ਸਿੱਖੋ ਜੇ ਕਿਸੇ ਨੇ ਸ਼ੁਕਰ ਕਰਨਾ ਕਹਿੰਦਾ ਚਮਕੌਰ ਦੀ ਧਰਤੀ ਦਾ ਇੱਕ ਇੱਕ ਉਹ ਜ਼ਰਾ ਹੈ ਕਿੱਥੇ ਸੋਨਾ ਬਣਾਉਣ ਲਈ ਤੁਸੀਂ ਰਸਾਇਣ ਤੇ ਕੀਮੀਆਂ ਲੱਭਦੇ ਫਿਰਦੇ ਹੋ ਕਹਿੰਦੇ ਨੇ ਇੱਥੋਂ ਦੇ ਇੱਕ ਇੱਕ ਜ਼ਰੇ ਨੂੰ ਆਪਣੇ ਮਸਤਕ ਤੇ ਲਾਓ ਤੇ ਤੁਹਾਡੀ ਤਕਦੀਰ ਬਦਲ ਜਾਏਗਾ ਫਿਰ ਉਹਨੇ ਇੱਕ ਸ਼ਬਦ ਕਿਹਾ ਕਹਿੰਦਾ ਕਰਤਾਰ ਕੀ ਸੁਗੰਧ ਨਾਨਕ ਕੀ ਕਸਮ ਹੈ ਅੱਲਾ ਯਾਰ ਖਾਂ दसवां पातशाह श्री गुरु गोबिंद सिंह साहिब जी सब थाई हुए सहाय बारे उन्हें शब्द कह कहिंदा करतार की सुगंध नानक की कसम है जितनी भी गुंद गोबिंद की तारीफ हो वो कम है। कहिंदा हर चंद मेरे हाथ में पुरजोर कर्म है हर चंद मेरे हाथ में पुरजोर कलम है लिखू सतगुरु के वसब कहां ताबे रकम है। मैं कलम चुकली तेरे बारे की लिखा पूछया जी क्यों कहिंदा एक आंख से बुलबुला क्या कुल बहर को देखे। विद्वान कहिंदे बुलबुले दी एक आंख है एक आंख से बुलबुला क्या कुल बहर को देखे दाता साहिल को देखे मंझ धार को देखे जा लहर को देखे। बुलबुले कुल की ताकत है तेरे जिंदगी दे बचपन नू जवानी नू अंतले समय नू तकना। कहिंदा एक आंख से बुलबुला क्या कुल बहर को देखे साहिल को देखे मंझ धार को देखे जा लहर को देखे। पूछया जी क्यों कहिंदा कारण ए वे के लक्ष्मण सा बिरादर पाए तस्कीर जिगर था तेरे वर्गा कोई नहीं किवें लिखा सिखां दा किवें सहाई होया। कहन लगे लक्ष्मण सा बिरादर पाए तस्कीर जिगर था सीता सी पति बरता बन राम को गरता। कहिंदा बाकी है कन्हैया ना उनका फिसर था। कहिंदा ओ लड़ाई ते तेरी लड़ाई फर्क है बाकी है कन्हैया ना उनका फिसर था। कटा दिए शिष्य शाम ने गीता को सुनाकर तेरे सहाई ने सिखा गुरु गोबिंद सिंह पर रूह फूक दी गोबिंद ने अपनी औलाद कटा कर अपनी औलाद दे के तेरी सरदारी कैम की थी। ता एक कवि कहिंदा सी कहिंदा दातिया किदे नाल मैं दया तशबीह तेनू हर एक गल पे जाप दियो प्रिये ढाके तेग नहीं पिता दी पसलीए हाथ विच ढाल नहीं पुत्र दी खोपरी। तू रहमता कीतियां आओ उस दसवें पातशाह दे चरणा दी लईए टेक ते तू भी खालसा बन के बाणी पढ़ी ते जदों साहिब तेरे नेड़े होके टुकणगे ते तेरी रसना तो ए क्या होया सफल होवेगा कि दसवां पातशाह श्री गुरु गोबिंद सिंह साहिब जी सब थाई होए सहाय। कल नूं विचार करांगे कि दसवां पातशाहियां दी जोत गुरु ग्रंथ साहिब जिहड़ी पिछले दसां दिनां तों चलदी आई कथा ओदा निचोड़ तत्काल। वाहिगुरु जी का खालसा